ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਪੂਰਬ ਲਿਖਿਆ ਕਮਾਵਣਾ ਜੇ ਕਰਤੈ ਆਪ ਲਿਖਿਆਸ ਮੋਹਠ ਗੌਲੀ ਪਾਈਆਨਾ ਵਿਸਰਿਆ ਗੁਣ ਤਾਸ ਪੂਰਬ ਲਿਖਿਆ ਕਮਾਵਣਾ ਜੇ ਕਰਤੈ ਆਪ ਲਿਖਿਆਸ ਮੋਹਠ ਗੌਲੀ ਪਾਈਆਨਾ ਵਿਸਰਿਆ ਗੁਣ ਤਾਸ ਮਤ ਜਾਣੋ ਜਗ ਜੀਵ ਦਾ ਦੂਜੈ ਪਾਏ ਮੋਆਸ ਜਿਨ ਗੁਰਮੁਖ ਨਾਮ ਨਾ ਚੇਤੇਓ ਸੇ ਬਹਿਣ ਨਾ ਮਿਲਨੀ ਪਾਸ ਦੁਖ ਲਾਗਾ ਬਹੁ ਅਤ ਕਣਾ ਪੁੱਤ ਕਲਤ ਨਾ ਸਾਥ ਕੋਈ ਜਾਸ ਲੋਕਾਂ ਵਿੱਚ ਮੋਹ ਕਾਲਾ ਹੋਆ ਅੰਦਰ ਉਬੇ ਸਾਸ ਮਨ ਮੁਖਾਂ ਨੂੰ ਕੋ ਨਾ ਵਿਸਹੀ ਚੁੱਕ ਗਿਆ ਵੇ ਸਾਸ ਨਾਨਕ ਗੁਰਮੁਖਾਂ ਨੂੰ ਸੁਖ ਅਗਲਾ ਜਿਨ੍ਹਾਂ ਅੰਤਰ ਨਾਮ ਨਿਵਾਸ ਮਨ ਮੁਖਾਂ ਨੂੰ ਕੋ ਨਾ ਵਿਸਹੀ ਚੁੱਕ ਗਿਆ ਵੇ ਸਾਸ ਨਾਨਕ ਗੁਰਮੁਖਾਂ ਨੂੰ ਸੁਖ ਅਗਲਾ ਜਿਨ੍ਹਾਂ ਅੰਤਰ ਨਾਮ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਤਖਤ ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਅਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਤੇ ਸਤਿਗੁਰੂ ਦੇ ਚਰਨਾਂ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਵਡਭਾਗੇ ਹੋ ਜੋ ਗੁਰੂ ਚਰਨਾਂ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਾਣੀ ਵਿੱਚ ਬਚਨ ਵਰਤਿਆ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ ਕਹੁ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ। ਮਹਾਰਾਜ ਕਹਿਣ ਲੱਗੇ ਸਭ ਉੱਤਮ ਕਰਮਾਂ ਦੇ ਵਿੱਚੋਂ ਸਭ ਤੋਂ ਜਿਹੜਾ ਉੱਤਮ ਕਰਮ ਹੈ ਉਹ ਗੁਰੂ ਦੀ ਸੰਗਤ ਵਿੱਚ ਬਹਿਣਾ, ਪਰਮੇਸ਼ਵਰ ਦੀ ਸਿਫਤ ਵਿੱਚ ਜੁੜ ਜਾਣਾ। ਪਰ ਇਹਦੀ ਪ੍ਰਾਪਤੀ ਜਿਹਦੇ ਮਸਤਕ ਦਾ ਭਾਗ ਚੰਗਾ ਹੈ, ਜਿਹਦੇ ਕਰਮ ਚੰਗੇ ਨੇ, ਉਹਨੂੰ ਸਤਸੰਗਤ ਦੀ ਪ੍ਰਾਪਤੀ ਹੁੰਦੀ ਆ। ਆਪਾਂ ਬਾਣੀ ਵਿੱਚ ਪੜ੍ਹਦੇ ਹਾਂ, ਮਹਾਰਾਜ ਆਖਦੇ ਬਾਬਾ ਜੈ ਕਰ ਕਰ ਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ। ਜਿਸ ਘਰ ਵਿੱਚ ਪਰਮਾਤਮਾ ਦੀ ਕੀਰਤੀ ਹੈ, ਸਿਫਤ ਸਲਾਹ ਹੈ, ਤੂੰ ਉਸ ਘਰ ਨੂੰ ਸੰਭਾਲਿਆ ਕਰ, ਇਸੇ ਵਿੱਚ ਹੀ ਤੇਰੀ ਭਲਾਈ ਹੈ। ਆਓ ਗੁਰੂ ਚਰਨਾਂ ਵਿੱਚ ਬੈਠੇ ਹੋ, ਅੱਜ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਜੋ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ ਪੂਰੀ ਮਨੁੱਖਤਾ ਦੇ ਭਲੇ ਲਈ ਉਚਾਰਨ ਕੀਤਾ, ਇਹ ਤਨ ਗੁਰੂ ਗ੍ਰੰਥ ਸਾਹਿਬ ਜੀ ਦੇ 643 ਅੰਗ ਤੇ ਸੁਸ਼ੋਭਿਤ ਹੈ। ਗੁਰੂ ਰਾਮਦਾਸ ਮਹਾਰਾਜ ਜੀ ਦੀ ਰਾਗ ਸੋਰਠ ਦੇ ਅੰਦਰ ਉਚਾਰਨ ਕੀਤੀ ਵਾਰ ਹੈ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 2 ਸਲੋਕ ਦਰਜ ਕੀਤੇ ਨੇ। ਆਓ ਇੱਕ ਵਾਰ ਆਪ ਜੀ ਇਕਾਗਰਤਾ ਬਖਸ਼ਦੇ ਹਾਂ, ਵਿਚਾਰ ਆਰੰਭਣ ਤੋਂ ਪਹਿਲਾਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ, ਪੂਰਬ ਲਿਖਿਆ ਕਮਾਵਣਾ, ਜੇ ਕਰਤਾ ਆਪ ਲਿਖਿਆਸ।
ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਅਰੰਭਲਾ ਬਚਨ ਵਰਤਦੇ ਆ, ਕਹਿਣ ਲੱਗੇ ਪੂਰਬ ਲਿਖਿਆ ਕਮਾਵਣਾ। ਪੂਰਬ ਦਾ ਅਰਥ ਜੋ ਪਿਛਲੇ ਜਨਮਾਂ ਦੇ ਅੰਦਰ ਸਾਡੇ ਕੀਤੇ ਹੋਏ ਕਰਮਾਂ ਦੇ ਸੰਸਕਾਰ ਨੇ, ਮਹਾਰਾਜ ਕਹਿੰਦੇ ਉਹਦੇ ਮੁਤਾਬਕ ਜੋ ਪਰਮਾਤਮਾ ਨੇ ਲਿਖਿਆ ਹੈ, ਜੇ ਕਰਤਾ ਆਪ ਲਿਖਿਆਸ, ਉਹ ਕਰਮ ਮਨੁੱਖ ਨੂੰ ਭੋਗਣੇ ਪੈਂਦੇ ਆ। ਇਹਨੂੰ ਥੋੜਾ ਜ਼ਰੂਰ ਧਿਆਨ ਨਾਲ ਸੁਣੋ, ਜੋ ਅਸੀਂ ਪਿਛਲੇ ਜਨਮਾਂ ਦੇ ਅੰਦਰ ਕਰਮ ਕੀਤੇ ਨੇ, ਉਹ ਸਾਡੇ ਸੰਸਕਾਰ ਬਣੇ, ਉਹ ਸਾਡਾ ਲੇਖ ਬਣਿਆ। ਤੇ ਗੁਰੂ ਅਮਰਦਾਸ ਮਹਾਰਾਜ ਆਖਦੇ ਆ ਭਾਈ, ਰੱਬ ਵੱਲੋਂ ਇਹ ਲਿਖੇ ਹੋਏ ਲੇਖ ਪੂਰਵਲੇ ਕਰਮਾਂ ਦੇ ਉਹ ਜੀਵ ਨੂੰ ਭੋਗਣੇ ਪੈਂਦੇ ਆ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹੀਏ, ਕਰਮ ਤੇ ਹਜ਼ੂਰ ਨੇ ਬੜਾ ਜ਼ੋਰ ਦਿੱਤਾ। ਸਤਿਗੁਰੂ ਨੇ ਬਾਣੀ ਵਿੱਚ ਬਚਨ ਵਰਤਿਆ, ਨਾਰਾਇਣ ਨਿੰਦਸ ਕਾਏ ਭੁੱਲੀ ਗਵਾਰੀ, ਦੋ ਕ੍ਰਿਤ ਸੋ ਕ੍ਰਿਤ ਥਾਰੋ ਕਰਮਰੀ। ਇਹਦਾ ਅਰਥ ਹੈ, ਕਹਿਣ ਲੱਗੇ ਹੇ ਭਾਈ, ਹੇ ਤੂੰ ਕਿਸੇ ਨੂੰ ਕਿਉਂ ਨਿੰਦੀ ਜਾਨੀ ਆ, ਕਿਸੇ ਨੂੰ ਨਿੰਦਣਾ, ਸੱਚ ਇਹ ਵੇ ਦੋ ਕ੍ਰਿਤ ਸੋ ਕ੍ਰਿਤ ਥਾਰੋ ਕਰਮਰੀ। ਤੂੰ ਪਾਪ ਕਰਮ ਕੀਤੇ, ਭਲੇ ਕਰਮ ਕੀਤੇ, ਜਿਹਦੀ ਬਦੌਲਤ ਅੱਜ ਤੇਰੀ ਝੋਲੀ ਵਿੱਚ ਦੁੱਖ ਸੁੱਖ ਪੈਂਦਾ ਪਿਆ, ਇਹ ਤੇਰੇ ਆਪਣੇ ਕੀਤੇ ਹੋਏ ਕਰਮ ਨੇ। ਗੁਰੂ ਗ੍ਰੰਥ ਸਾਹਿਬ ਨੇ ਬਾਣੀ ਨੇ ਕਿਹਾ, ਦੱਦੈ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਉਂਜ ਗੁਰਮਤ 3 ਗੱਲਾਂ ਨੂੰ ਬਹੁਤ ਖਾਸ ਕਰਕੇ ਕਹਿੰਦੀ ਆ। ਪਹਿਲੀ ਗੱਲ, ਮਨੁੱਖ ਨੇ ਕਰਮ ਜ਼ਰੂਰ ਕਰਨੇ ਨੇ, ਕਰਮ ਪ੍ਰਧਾਨ ਹੈ। ਦੂਸਰੀ ਗੱਲ, ਕਰਮ ਕੀ ਕਰਨਾ ਹੈ, ਕੀ ਨਹੀਂ ਕਰਨਾ ਚਾਹੀਦਾ, ਸਤਿਗੁਰੂ ਉਪਦੇਸ਼ ਦਿੰਦੇ ਆ। ਤੇ ਤੀਸਰੀ ਗੱਲ, ਗੁਰੂ ਕਿਰਪਾ ਕਰੇ ਕਦੀ ਧਰਮ ਦਾ ਕਰਮ ਮਨੁੱਖ ਨੇ ਕਰਮੀ ਹੋ ਕੇ ਕਰ ਲਵੇ, ਨਿਸ਼ਕਾਮ ਹੋ ਕੇ ਕਰ ਲਵੇ। ਪਹਿਲੀ ਗੱਲ, ਇਹਨੇ ਕਰਮ ਜ਼ਰੂਰ ਕਰਨਾ ਹੈ। ਦੂਸਰੀ ਗੱਲ, ਸਤਿਗੁਰੂ ਨੇ ਕਿਹਾ ਕਰਮ ਕਿਹੜਾ ਕਰਨਾ ਹੈ, ਕਿਹੜਾ ਨਹੀਂ ਕਰਨਾ। ਸਤਿਗੁਰੂ ਨੇ ਬਾਣੀ ਵਿੱਚ ਸ਼ਬਦ ਵੀ ਵਰਤੇ ਆ, ਕਹਿਣ ਲੱਗੇ ਤੂੰ ਕਰਮਾਂ ਕਰਕੇ ਪਰਮਾਤਮਾ ਦੇ ਚੰਗੇ ਕਰਮ ਕਰੇਗਾ, ਉਹਦੇ ਨੇੜੇ ਹੋ ਜਾਏਗਾ, ਮੰਦ ਕਰਮ ਕਰੇਗਾ ਤੂੰ ਕਰਮਾਂ ਕਰਕੇ ਵਿਛੜ ਜਾਏਗਾ। ਮਹਾਰਾਜ ਨੇ ਕਿਹਾ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ, 4 ਕੁੰਟ ਦੇ ਦਿਸ ਭਰਮੇ ਥੱਕ ਆਏ ਪ੍ਰਭ ਕੀ ਸ਼ਾਮ। ਇਹਦਾ ਮਤਲਬ ਆਪਣੇ ਕੀਤੇ ਕਰਮਾਂ ਕਰਕੇ ਤੂੰ ਨੇੜੇ ਹੈ, ਆਪਣੇ ਕੀਤੇ ਕਰਮਾਂ ਕਰਕੇ ਪਰਮੇਸ਼ਵਰ ਤੋਂ ਦੂਰ ਹੁੰਦਾ। ਪਰ ਸਤਿਗੁਰੂ ਨੇ ਬਾਣੀ ਵਿੱਚ ਇਹ ਵੀ ਕਿਹਾ, ਕਹਿਣ ਲੱਗੇ ਜਿਹੜਾ ਕਰਮ ਤੂੰ ਬੀਜੇਗਾ ਉਹ ਤੈਨੂੰ ਵੱਢਣਾ ਜ਼ਰੂਰ ਪਏਗਾ। ਤਾਂ ਹੀ ਬਾਬੇ ਫਰੀਦ ਸਾਹਿਬ ਨੇ ਇਹ ਬਚਨ ਵਰਤੇ, ਕਹਿਣ ਲੱਗੇ ਫਰੀਦਾ ਲੋੜ ਹੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ ਹੰਡੈ ਉਨ ਕਤਾਏ ਦਾ ਪੈਂਦਾ ਲੋੜੈ ਪੱਟ ਹੈ ਕਰਮਾਂ ਦੀ ਗੱਲ। ਕਹਿਣ ਲੱਗੇ ਕੋਈ ਬੰਦਾ ਕਿੱਕਰ ਦੇ ਬੀਜ ਪਾਏ ਤੇ ਕਿਨਾਰੇ ਤੇ ਬੈਠ ਕੇ ਕਹੇ ਮੈਨੂੰ ਬਜੌਰ ਦੀਆਂ ਦਾਖਾਂ ਮਿਲ ਜਾਣ, ਕਹਿਣ ਲੱਗੇ ਕਦੀ ਨਹੀਂ ਮਿਲਦੀਆਂ। ਕੋਈ ਉੱਨ ਕੱਤੀ ਜਾਏ ਤੇ ਕਹੇ ਮੈਨੂੰ ਰੇਸ਼ਮ ਕੱਪੜਾ ਮਿਲ ਜਾਏ, ਕਹਿ ਲੱਗੇ ਰੇਸ਼ਮ ਕੱਪੜਾ ਕਦੀ ਨਹੀਂ ਮਿਲਦਾ, ਜੇ ਉੱਨ ਕੱਤੀਏ ਉੱਨ ਦਾ ਕੱਪੜਾ ਪ੍ਰਾਪਤ ਹੋਣਾ ਹੈ। ਇਹ ਗੁਰੂ ਨੇ ਤਾਂ ਕਿਹਾ, ਕਹਿ ਲੱਗੇ ਬੰਦੇ ਚੰਗੇ ਕਰਮ ਕਰੇਗਾ ਫਲ ਚੰਗਾ ਮਿਲਣਾ, ਮੰਦ ਕਰਮ ਕਰਕੇ ਫਲ ਚੰਗਾ ਭਾਲੇ ਕਦੀ ਨਹੀਂ ਮਿਲੇਗਾ। ਇਹਨੂੰ ਮਹਾਰਾਜ ਇੱਥੇ ਬਾਣੀ ਵਿੱਚ ਕਹਿ ਰਿਹਾ, ਕਹਿੰਦੇ ਪੂਰਬ ਲਿਖਿਆ ਕਮਾਵ ਨਾ ਜੇ ਕਰਤਾ ਆਪ ਲਿਖਿਆਸ। ਪੂਰਬਲਾ ਕੀਤਾ ਕਰਮ ਭੋਗਣਾ ਪੈਂਦਾ, ਜੋ ਪਰਮੇਸ਼ਵਰ ਵਾਹਿਗੁਰੂ ਨੇ ਤੇਰੇ ਮਸਤਕ ਤੇ ਤੇਰੇ ਕਰਮ ਦੇ ਅੰਦਰ ਪਿਛਲੇ ਸੰਸਕਾਰਾਂ ਮੁਤਾਬਕ ਲਿਖਿਆ ਹੈ।
ਮੋਹਠ ਗੌਲੀ ਪਾਈ ਅਨ ਵਿਸਰਿਆ ਗੁਣ ਦਾਸ।
ਸਤਿਗੁਰੂ ਨੇ ਨਾਲ ਹੀ ਗੁਰੂ ਅਮਰਦਾਸ ਜੀ ਨੇ ਸਮਝਾਉਂਦਿਆਂ ਕਿਹਾ, ਕਹਿਣ ਲੱਗੇ ਮੋਹ ਦੀ ਇੱਕ ਐਸੀ ਠਗੌਲੀ ਹੈ, ਠਗੌਲੀ ਦਾ ਸੌਖਾ ਜਾ ਅਰਥ ਕਰ ਲੋ ਠੱਗਣ ਵਾਲੀ, ਮੋਹ ਮਮਤਾ ਐਸੀ ਠੱਗਣ ਵਾਲੀ ਹੈ ਜਿਹੜੀ ਤੈਨੂੰ ਗੁਣਾਂ ਦਾ ਖਜ਼ਾਨਾ ਉਹ ਪਰਮਾਤਮਾ ਤੇਰੀ ਸੁਰਤ ਵਿੱਚੋਂ ਭੁਲਾ ਦਿੰਦੀ ਆ। ਗੁਰੂ ਗ੍ਰੰਥ ਸਾਹਿਬ ਦੀ ਆਪ ਜੀ ਬਾਣੀ ਪੜੋ ਤੇ ਗੁਰੂ ਅਮਰਦਾਸ ਜੀ ਨੇ ਬਚਨ ਆਖੇ, ਕਹਿਣ ਲੱਗੇ ਦੂਰ ਨਾ ਜਾਓ, ਇਹ ਤੇ ਮੋਹ ਦੀ ਠਗੌਲੀ ਜਨਮ ਤੋਂ ਵੇਲੇ ਹੀ ਤੇਰੇ ਨਾਲ ਆਰੰਭ ਹੋ ਜਾਂਦੀ ਆ। ਜਦੋਂ ਬੱਚੇ ਦਾ ਜਨਮ ਹੁੰਦਾ, ਸੱਚ ਇਹ ਹੈ ਕਿ ਉੱਥੇ ਬੱਚੇ ਦੀ ਪ੍ਰੀਤ ਮਾਂ ਬਾਪ ਨਾਲ ਹੈ ਤੇ ਮਾਂ ਬਾਪ ਦੀ ਸਾਕ ਸੰਬੰਧੀਆਂ ਦਾ ਨੇ ਪਿਆਰ ਮੋਹ ਮਮਤਾ ਉਹ ਬੱਚੇ ਨਾਲ ਪੈ ਜਾਂਦੀ ਆ। ਪਰ ਸਤਿਗੁਰੂ ਨੇ ਕਿਹਾ, ਇਹ ਬਾਹਰੀ ਤੌਰ ਤੇ ਆਪਾਂ ਕਦੀ ਦੇਖਦੇ ਨਹੀਂ, ਅਸਲ ਵਿੱਚ ਇਹ ਮੋਹ ਦੀ ਠਗੌਲੀ ਜਨਮ ਸਾਰ ਘੇਰਦੀ ਆ। ਬਾਣੀ ਵਿੱਚ ਬਚਨ ਆਇਆ, ਜਾਤ ਛਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਚੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਤੇ ਅੱਗੇ ਬਚਨ ਵਰਤਿਆ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਮਹਾਰਾਜ ਕਹਿਣ ਲੱਗੇ ਅੰਦਰ ਮੋਹ ਪੈਦਾ ਹੋ ਜਾਏ, ਉਹ ਫਿਰ ਪਰਮੇਸ਼ਵਰ ਦੇ ਨਾਮ ਨਾਲੋਂ ਲਿਵ ਤੋੜ ਕੇ ਤੇ ਦੂਸਰੇ ਪਾਸੇ ਤੋੜ ਦਿੰਦੀ ਆ। ਤਾਂ ਸਤਿਗੁਰੂ ਮਹਾਰਾਜ ਨੇ ਇੱਥੇ ਬਚਨ ਵਰਤੇ, ਕਹਿਣ ਲੱਗੇ ਭਾਈ ਮੋਹ ਦੀ ਠਗੌਲੀ ਤੈਨੂੰ ਗੁਨਾ ਦਾ ਖਜ਼ਾਨਾ ਪਰਮਾਤਮਾ ਭੁਲਾ ਦਿੰਦੀ ਆ।
ਮਤ ਜਾਣੋ ਜਗ ਜੀਵ ਦਾ ਦੂਜੈ ਭਾਏ ਮੋਆਸ।
ਪਰ ਨਾਲ ਹੀ ਬਚਨ ਵਰਤਿਆ, ਕਹਿਣ ਲੱਗੇ ਮਤ ਜਾਣੋ ਜਗ ਜੀਵ ਦਾ, ਕਹਿਣ ਲੱਗੇ ਦੂਜੈ ਭਾਏ ਮੋਆਸ, ਜਿਹੜਾ ਗੁਰੂ ਪਰਮੇਸ਼ਵਰ ਦੇ ਨਾਮ ਨੂੰ ਛੱਡ ਕੇ ਮੋਹ ਦੀ ਮਮਤਾ ਦੀ ਤ੍ਰਿਸ਼ਨਾ ਦੀ ਠਗੌਲੀ ਵਿੱਚ ਪੈਂਦਾ, ਮਤਾ ਸੋਚੋ ਉਹ ਜਿਉਂਦਾ ਹੈ। ਸਤਿਗੁਰੂ ਗੁਰੂ ਅਮਰਦਾਸ ਜੀ ਆਖਦੇ ਆ, ਉਹ ਆਤਮਿਕ ਤੌਰ ਤੇ ਮਾਨੋ ਮਰ ਜਾਂਦਾ ਹੈ। ਸਤਿਗੁਰੂ ਦੀ ਬਾਣੀ ਪੜੋ, ਇੱਕ ਥਾਂ ਗੁਰੂ ਅਰਜਨ ਸਾਹਿਬ ਨੇ ਪੰਜ ਗੱਲਾਂ ਗਿਣਾਈਆਂ, ਪੰਜ ਚੀਜ਼ਾਂ ਦੀ ਗਿਣਤੀ ਕੀਤੀ। ਪਹਿਲਾਂ ਸਤਿਗੁਰੂ ਕਹਿੰਦੇ, ਜੇ ਤੂੰ ਅੱਤ ਦਾ ਸੁੰਦਰ ਹੋਵੇਂ, ਜੇ ਤੇਰੀ ਸੁਰਤ ਨਾਮ ਵਿੱਚ ਨਹੀਂ ਤੂੰ ਮੁਰਦਾ ਹੈ। ਮਹਾਰਾਜ ਕਹਿੰਦੇ, ਜੇ ਤੂੰ ਅੱਤ ਦਾ ਸੁੰਦਰ ਹੋਵੇਂ, ਆਪਣੇ ਆਪ ਨੂੰ ਉੱਚੀ ਕੁੱਲ ਦਾ ਕਹਾਉਂਦਾ ਹੋਵੇਂ, ਚਲਾਕ ਬਹੁਤ ਹੋਵੇਂ, ਤੇ ਚੌਥਾ ਬਚਨ ਵਰਤਿਆ ਤੂੰ ਵਿਦਵਾਨ ਬੜਾ ਹੋਵੇਂ, ਪੰਜਵਾਂ ਬਚਨ ਵਰਤਿਆ ਤੇਰੇ ਵਰਗਾ ਧਨਾੜ ਵੀ ਕੋਈ ਨਾ ਹੋਵੇ। ਇਹ ਪੰਜ ਚੀਜ਼ਾਂ ਤੇਰੇ ਕੋਲ ਹੋਣ, ਪਰ ਇਹ ਗੱਲ ਚੇਤਾ ਰੱਖੀ, ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਜਹ ਪ੍ਰੀਤ ਨਹੀਂ। ਭਗਵੰਤ ਜੇ ਪਰਮਾਤਮਾ ਦੇ ਨਾਮ ਨਾਲ ਪ੍ਰੀਤ ਨਹੀਂ, ਸਤਿਗੁਰੂ ਕਹਿਣ ਲੱਗੇ ਦੂਜੇ ਭਾਏ ਮੋਆਸ, ਫਿਰ ਤੂੰ ਸੱਚ ਜਨ ਜਿਉਂਦਾ ਨਹੀਂ, ਤੂੰ ਆਤਮਿਕ ਤੌਰ ਤੇ ਮਰਿਆ ਹੈ। ਬਾਬੇ ਫਰੀਦ ਸਾਹਿਬ ਨੇ ਵੀ ਇਹਨੂੰ ਬਾਣੀ ਵਿੱਚ ਕਿਹਾ, ਕਹਿ ਲੱਗੇ ਫਰੀਦਾ ਪਿੱਛਲ ਰਾਤ ਨਾ ਜਾਗਿਓਏ, ਜੀਵ ਦੜੋ ਮੋਇਓ, ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ। ਹੈ ਬਾਬਾ ਫਰੀਦ ਸਾਹਿਬ ਕਹਿੰਦੇ, ਜੇ ਅੰਮ੍ਰਿਤ ਵੇਲੇ ਉੱਠ ਕੇ ਤੂੰ ਰੱਬ ਦੀ ਇਬਾਦਤ ਵਿੱਚ ਜੁੜਦਾ ਨਹੀਂ, ਸੱਚ ਜਾਣ ਤੂੰ ਜਿਉਂਦਾ ਨਹੀਂ, ਅਸਲ ਵਿੱਚ ਤੂੰ ਅੰਦਰੋਂ ਆਤਮਿਕ ਤੌਰ ਤੇ ਮਾਇਆ ਵਿੱਚ ਪੈ ਕੇ ਮਰ ਚੁੱਕਿਆ ਹੈ। ਇਹਨੂੰ ਗੁਰੂ ਅਰਜਨ ਸਾਹਿਬ ਨੇ ਵੀ ਕਿਹਾ, ਕਹਿਣ ਲੱਗੇ ਸੋ ਮੂਆ ਜਿਸ ਮਨੋਂ ਵਿਸਾਰੈ, ਉਹ ਮੁਰਦਾ ਹੈ ਜਿਹੜਾ ਮਹਾਰਾਜ ਕਹਿਣ ਲੱਗੇ ਆਪਣੇ ਅੰਦਰੋਂ ਪਰਮੇਸ਼ਵਰ ਦੇ ਨਾਮ ਨੂੰ ਭੁਲਾ ਦਿੰਦਾ। ਉਂਝ ਮੈਂ ਆਪ ਜੀ ਨੂੰ ਬੇਨਤੀ ਕਰਾਂ, ਮੌਤ ਜਿਹੜੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਿੰਨ ਤਰ੍ਹਾਂ ਦੀ ਮੌਤ ਮੰਨਦੀ ਆ। ਆਪਾਂ ਤੇ ਇੱਕ ਮੰਨਦੇ ਹਾਂ ਜੀ, ਸਵਾਸਾਂ ਦੀ ਲੜੀ ਟੁੱਟ ਜਾਏ, ਖੂਨ ਦਾ ਦੌਰਾ ਬੰਦ ਹੋਇਆ, ਆਪਾਂ ਆਖਦੇ ਹਾਂ ਪ੍ਰਾਣੀ ਚੜਾਈ ਕਰ ਗਿਆ। ਮਹਾਰਾਜ ਇੱਕ ਤੇ ਇਹ ਕਹਿੰਦੇ ਆ ਵੀ ਹਾਂ, ਜਿਹਦੀ ਸਵਾਸਾਂ ਦੀ ਲੜੀ ਟੁੱਟ ਗਈ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਬਾਰੀ ਹੈ। ਮਹਾਰਾਜ ਨੇ ਇੱਕ ਤੇ ਮੌਤ ਇਹਨੂੰ ਗਿਣਿਆ, ਤੇ ਪਰ ਦੂਸਰੀ ਮੌਤ ਮਹਾਰਾਜ ਨੇ ਕਿਹਾ, ਜਿਹੜਾ ਆਤਮਿਕ ਤੌਰ ਤੇ ਅੰਦਰੋਂ ਨਾਮ ਨੂੰ ਭੁਲਾਉਂਦਾ ਹੈ, ਸੱਚ ਜਾਣੋ ਉਹ ਜਿਉਂਦਿਆਂ ਵਿੱਚ ਨਹੀਂ, ਉਹ ਵੀ ਮੁਰਦਿਆਂ ਵਿੱਚ ਹੈ। ਸੋ ਮੂਆ ਜਿਸ ਮਨੋਂ ਵਿਸਾਰੇ। ਤੇ ਤੀਸਰੀ ਇੱਕ ਮੌਤ ਮਹਾਰਾਜ ਨੇ ਹੋਰ ਵੀ ਕਹੀ, ਉਹ ਬਾਬੇ ਕਬੀਰ ਸਾਹਿਬ ਨੇ ਬਚਨ ਕਿਹਾ ਜੀ, ਕਹਿਣ ਲੱਗੇ ਕਬੀਰ ਮਰਤਾ ਮਰਤਾ ਜਗ ਮੂਆ, ਮਰ ਪਏ ਨਾ ਜਾਣਿਆ ਕੋਈ, ਸੰਸਾਰ ਮਰਦਾ ਪਿਆ ਪਰ ਕਿਸੇ ਨੂੰ ਮਰਨਾ ਨਹੀਂ ਆਇਆ। ਤੇ ਪੁੱਛੋ ਮਹਾਰਾਜ ਮਰਨ ਦਾ ਵੀ ਕੋਈ ਢੰਗ ਹੈ? ਸੱਚ ਇਹ ਹੈ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਜਦੋਂ ਕੋਈ ਸਿੱਖ ਆਉਂਦਾ ਗੁਰੂ ਨਾਨਕ ਸਾਹਿਬ ਦਾ ਦਰ ਆਖਦਾ, ਮੈਂ ਤੈਨੂੰ ਜਿਉਣ ਦੀ ਵੀ ਜਾਚ ਦੱਸਣਾ, ਤੈਨੂੰ ਮਰਨ ਦੀ ਵੀ ਜਾਚ ਦੱਸਣਾ। ਤੇ ਪੁੱਛੋ ਮਹਾਰਾਜ ਫਿਰ ਮਰੀ ਦਾ ਕਿਵੇਂ ਹੈ? ਬਾਬਾ ਸਾਹਿਬ ਕਹਿੰਦੇ ਕਬੀਰ ਮਰਤਾ ਮਰਤਾ ਜਗ ਮੂਆ, ਮਰ ਪੇ ਨਾ ਜਾਣਿਆ ਕੋਏ, ਐਸੀ ਮਰਨੀ ਜੋ ਮਰੈ ਬੋਰ ਨਾ ਮਰਨਾ ਹੋਏ। ਇੱਕ ਵਾਰ ਤੂੰ ਗੁਰੂ ਦਾ ਸ਼ਬਦ ਦਾ ਪੱਲਾ ਪਕੜ ਕੇ ਗੁਰੂ ਦੇ ਉਪਦੇਸ਼ ਨੂੰ ਕਮਾ ਕੇ ਮਰ, ਪਰਤ ਪਰਤ ਕੇ ਜੰਮਨ ਮਰਨ ਤੂੰ ਤੇਰਾ ਖੇੜਾ ਛੁੱਟ ਜਾਣਾ। ਜਿਹਨੂੰ ਮਹਾਰਾਜ ਨੇ ਕਿਹਾ ਬਾਣੀ ਅੰਦਰ ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਇੱਥੇ ਬਚਨ ਵਰਤਿਆ ਗੁਰੂ ਅਮਰਦਾਸ ਮਹਾਰਾਜ ਨੇ, ਕਹਿੰਦੇ ਮਤ ਜਾਣੋ ਜਗ ਜੀਵ ਦਾ ਦੂਜੇ ਪਾਏ ਮਿਆਸ, ਜਿਹੜਾ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਬਕਾਰਾਂ ਵਿੱਚ ਮਾਇਆ ਮਮਤਾ ਵਿੱਚ ਪਿਆ। ਸਤਿਗੁਰੂ ਕਹਿਣ ਲੱਗੇ ਉਹ ਜਾਗਦਾ ਨਹੀਂ, ਸੱਚ ਜਾਣੋ ਅੰਦਰੋਂ ਮਰ ਚੁੱਕਾ ਹੈ। ਸੁਲਤਾਨਪੁਰ ਲੋਧੀ ਦੀ ਧਰਤੀ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਬੜੀਆਂ ਬਖਸ਼ਿਸ਼ਾਂ ਵਰਤਾਈਆਂ। ਇੱਥੇ ਨਾ ਜੀ ਇੱਕ ਤੀਰ ਗੋਤ ਵਿੱਚੋਂ ਖੱਤਰੀ ਪਰਿਵਾਰ ਵਿੱਚੋਂ ਰਹਿਣ ਵਾਲਾ ਭਾਈ ਮਹੇਸ਼ਾ ਸ਼ਾਹੂਕਾਰ ਸੀ। ਇਤਿਹਾਸ ਵਿੱਚ ਆਉਂਦਾ ਇਹ ਮਹੇਸ਼ਾ ਸ਼ਾਹੂਕਾਰ ਮਾਇਆ ਦਾ ਬੜਾ ਧਨੀ ਸੀ, ਪਦਾਰਥ ਬਹੁਤ ਸੀ, ਸ਼ਾਹੂਕਾਰਾ ਕਰਦਾ ਸੀ। ਤੇ ਸੱਚ ਵੇ ਧਰਮ ਨਾਮ ਤੋਂ ਟੁੱਟ ਕੇ ਕਈ ਵਾਰੀ ਆਪਣੇ ਜੀਵਨ ਦੇ ਅੰਦਰ ਮੋਹ ਮਮਤਾ ਵਿੱਚ ਇੰਨਾ ਫਸ ਜਾਂਦਾ ਸੀ, ਕਈ ਨਾਲ ਵਾਦ ਘਾਟ ਵੀ ਕਰ ਜਾਂਦਾ ਸੀ। ਬੰਦਾ ਕਰ ਜਾਂਦਾ ਸੱਚ ਵੇ ਜਦੋਂ ਧਰਮ ਨਾਮ ਤੋਂ ਟੁੱਟਿਆ ਹੋਵੇ। ਤੇ ਇਹਦੇ ਮਨ ਵਿੱਚ ਨਾ ਜੀ ਇੱਕ ਖਿਆਲ ਕਈ ਵਾਰੀ ਖੜਕਣਾ, ਇੱਕ ਖਿਆਲ ਨੇ ਪਣਪਣਾ ਵੀ ਇੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮੁਬਾਰਕ ਚਰਨ ਪਾਏ ਸੁਲਤਾਨਪੁਰ ਸਾਹਿਬ, ਇਹ ਧਰਤੀ ਤੋਂ ਤੇ ਗੁਰੂ ਨੇ ਸੱਚ ਦਾ ਉਪਦੇਸ਼ ਦਿੱਤਾ, ਔਗਣਾਂ ਨਾਲ ਭਰਿਆ ਨੂੰ, ਵਿਕਾਰਾਂ ਵਿੱਚ ਗ੍ਰਸਿਆਂ ਨੂੰ, ਦੁਨਿਆਵੀ ਤੌਰ ਤੇ ਮੋਹ ਮਾਇਆ ਮਮਤਾ ਵਿੱਚ ਫਸਿਆ ਨੂੰ ਔਗਣਾਂ ਵਿੱਚੋਂ ਕੱਢ ਕੇ ਉਹਨੂੰ ਗੁਣਾਂ ਦੇ ਧਾਰਨੀ ਬਣਾਇਆ। ਬਣਾ ਤੂੰ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਧਰਤੀ ਤੇ ਰਹਿ ਕੇ ਸ਼ਾਹੂਕਾਰਾ ਕਰਦਾ, ਤੂੰ ਮੋਹ ਮਾਇਆ ਮਮਤਾ ਵਿੱਚ ਇੰਨਾ ਫਸਿਆ, ਤੂੰ ਰੱਬ ਦੇ ਨਾਮ ਨੂੰ ਭੁਲਾ ਛੱਡਿਆ। ਇਹਦੇ ਮਨ ਵਿੱਚ ਕਈ ਵਾਰੀ ਖਿਆਲ ਪਣਪਣਾ। ਤੇ ਕਹਿੰਦੇ ਇੱਕ ਦਿਨ ਇਹਨੇ ਹੀਆ ਕੀਤਾ, ਉਦਮ ਕਰਕੇ ਜੀ ਸੁਲਤਾਨਪੁਰ ਸਾਹਿਬ ਦੀ ਧਰਤੀ ਤੋਂ ਚੱਲ ਕੇ ਨਾ, ਗੁਰੂ ਅਮਰਦਾਸ ਮਹਾਰਾਜ ਜੀ ਦਾ ਵਕਤ ਸੀ ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਗੋਇੰਦਵਾਲ ਸਾਹਿਬ ਆਇਆ ਮਹੇਸ਼ਾ ਸ਼ਾਹੂਕਾਰ। ਦਰਬਾਰ ਸਜੇ ਮਹਾਰਾਜ ਜੀ ਦਾ, ਚਰਨਾਂ ਵਿੱਚ ਆ ਕੇ ਨਮਸਕਾਰ ਕੀਤੀ ਤੇ ਹੱਥ ਜੋੜ ਕੇ ਕਹਿਣ ਲੱਗਿਆ, ਮਹਾਰਾਜ ਕਿਰਪਾ ਕਰੋ, ਮੇਰੀ ਝੋਲੀ ਵਿੱਚ ਨਾਮ ਦੀ ਦਾਤ ਪਾਓ, ਬਖਸ਼ਿਸ਼ ਕਰੋ, ਮੈਨੂੰ ਆਪਣੀ ਸਿੱਖੀ ਦੀ ਦਾਤ ਦੇ ਦਿਓ। ਅੰਤਰਜਾਮੀ ਸਾਹਿਬ ਨੇ ਕਿਹਾ, ਕਹਿਣ ਲੱਗੇ ਮਹੇਸ਼ਾ ਜੀ, ਤੂੰ ਵੇ ਸ਼ਾਹੂਕਾਰ, ਤੂੰ ਮਾਣੇ ਆ ਪਦਾਰਥਾਂ ਦੇ ਸੁੱਖ, ਮਾਇਆ ਦੇ ਸੁੱਖ, ਤੇ ਸਿੱਖੀ ਕਮਾਉਣੀ ਆ ਨਾ ਜਿਹੜੀ ਬੜੀ ਸਿਦਕ ਨਾਲ ਪੈਂਦੀ ਆ, ਧਰਮ ਦੇ ਰਾਹ ਤੇ। ਮਹਾਰਾਜ ਕਹਿਣ ਲੱਗੇ, ਕਿਰਤ ਕਰਦਿਆਂ ਤੁਰਨਾ ਪੈਂਦਾ, ਕਰਤਾਰ ਚੇਤਾ ਰੱਖਣਾ ਪੈਂਦਾ, ਵਿਕਾਰਾਂ ਦਾ ਖੇੜਾ ਛੱਡਣਾ ਪੈਂਦਾ, ਇੱਥੋਂ ਤੱਕ ਕਦੀ ਵਕਤ ਬਣ ਜਾਏ ਸਿੱਖ ਤੇ ਬਾਹਰੀ ਤੌਰ ਤੇ ਜਿੰਨੀ ਮਰਜ਼ੀ ਵਿਪਤਾ ਆ ਜਾਏ, ਇਹ ਕਦੀ ਧਰਮ ਤੋਂ ਡੋਲਦਾ ਨਹੀਂ, ਵੇਖ ਲੈ ਸਿੱਖੀ ਕਮਾ ਲਏਗਾ। ਤੇ ਅੱਗੋਂ ਭਾਈ ਮਹੇਸ਼ ਸ਼ਾਹੂਕਾਰ ਨੇ ਕਿਹਾ, ਮਹਾਰਾਜ ਮੈਂ ਤੇ ਸੱਚ ਜਾਣੋ ਪਹਿਲਾਂ ਹੀ ਕਲਪਿਆ ਪਿਆ, ਮਾਇਆ ਕਰਕੇ, ਮੋਹ ਮਮਤਾ ਤ੍ਰਿਸ਼ਨਾ ਕਰਕੇ, ਪਦਾਰਥਾਂ ਕਰਕੇ, ਕਿਰਪਾ ਕਰੋ ਤੁਹਾਡੀ ਰਹਿਮਤ ਹੋਏਗੀ, ਮੈਂ ਸਿੱਖੀ ਨੂੰ ਪਾ ਲਵਾਂਗਾ। ਗੁਰੂ ਨਾਨਕ ਗੁਰੂ ਅਮਰਦਾਸ ਮਹਾਰਾਜ ਨੇ ਇਹਨੂੰ ਪਵਿੱਤਰ ਉਪਦੇਸ਼ ਦਿੱਤਾ ਜੀ, ਇਹਨੂੰ ਸਿੱਖੀ ਸਿਧਾਂਤ ਸਮਝਾਇਆ, ਪਵਿੱਤਰ ਬਚਨ ਆਖੇ, ਸੇਵਾ ਤੇ ਸਿਮਰਨ ਵਿੱਚ ਲਾ ਦਿੱਤਾ। ਤੇ ਇਹਦੀ ਵਾਪਸ ਸੁਲਤਾਨਪੁਰ ਸਾਹਿਬ ਆ ਗਿਆ। ਹੁਣ ਇਹਨੇ ਉੱਚੀ ਸੁੱਚੀ ਕਿਰਤ ਸ਼ੁਰੂ ਕਰ ਲਈ, ਬੰਦਗੀ ਕਰਨੀ ਸ਼ੁਰੂ ਕਰ ਲਈ। ਕੁਝ ਸਮਾਂ ਬਤੀਤ ਹੋਇਆ, ਰੱਬ ਦੀ ਰਜਾ ਭਾਣਾ ਵਰਤਿਆ ਜਿਹੜਾ ਸ਼ਾਹੂਕਾਰਾ ਸੀ ਨਾ ਜੀ, ਉਹ ਹੌਲੀ ਹੌਲੀ ਖਿਸਕਣਾ ਸ਼ੁਰੂ ਹੋ ਗਿਆ ਤੇ ਇਹਦੇ ਬਾਹਰੀ ਤੌਰ ਤੇ ਗਰੀਬੀ ਆ ਗਈ। ਜਿਹੜੇ ਲੋਕ ਸਲਾਮਾਂ ਕਰਦੇ ਸਨ ਤੇ ਉਹ ਲੋਕ ਜੀ ਇਹਨੂੰ ਕਈ ਤਰ੍ਹਾਂ ਦਾ ਸ਼ਬਦ ਬੋਲਣੇ, ਮਜ਼ਾਕ ਉਡਾਉਣਾ, ਇਹਦੇ ਪ੍ਰਤੀ ਹਾਸਾ ਵਿਖਾਉਣ ਕਰਨਾ, ਪਰ ਇਹਨੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਦਾ ਸਦਕਾ ਨਾ ਜੀ, ਗੁਰੂ ਨੂੰ ਚੇਤਾ ਕਰਕੇ, ਗੁਰੂ ਤੇ ਭਰੋਸਾ ਰੱਖ ਕੇ ਸਿੱਖੀ ਨੂੰ ਪਾਲ ਧਾਰਿਆ। ਵਕਤ ਐਸਾ ਵੀ ਬਣਿਆ, ਫਿਰ ਇਹਦੀ ਕਿਰਤ ਵਿੱਚ ਗੁਰੂ ਨੇ ਭਾਗ ਲਾਏ, ਫਿਰ ਪ੍ਰਫੁੱਲਤ ਹੋ ਗਿਆ। ਤੇ ਜਦੋਂ ਦੁਬਾਰਾ ਗੁਰੂ ਅਮਰਦਾਸ ਮਹਾਰਾਜ ਕੋਲ ਆਇਆ ਤੇ ਗੁਰੂ ਅਮਰਦਾਸ ਜੀ ਆਖਦਿਆਂ ਕਹਿਣ ਲੱਗੇ, ਮਹੇਸ਼ਾ ਜੀ ਸਿੱਖੀ ਨੂੰ ਪਾਲਦਿਆਂ ਕਿਵੇਂ ਲੱਗਿਆ? ਇਹਨੇ ਸ਼ਬਦ ਵਰਤੇ ਸਨ, ਮਹਾਰਾਜ ਤੁਹਾਡੀ ਕਿਰਪਾ ਵਰਤਦੀ ਰਹੀ, ਬਾਹਰੀ ਤੌਰ ਤੇ ਭਾਵੇਂ ਇੱਕ ਵਾਰ ਪਦਾਰਥਾਂ ਵਿੱਚ ਮਾਇਆ ਵਿੱਚ ਘਾਟਾ ਵੀ ਪਿਆ ਪਰ ਅੰਦਰ ਦਾ ਆਨੰਦ ਨਹੀਂ ਖਿੜਿਆ। ਅੱਗੇ ਪਦਾਰਥਾਂ ਵਿੱਚ ਰਹਿ ਕੇ ਵੀ ਆਨੰਦ ਨਹੀਂ ਬਣਦਾ ਸੀ, ਅੰਦਰ ਭਟਕਣਾ ਸੀ ਪਰ ਬਾਹਰੀ ਤੌਰ ਤੇ ਘਾਟਾ ਵੀ ਪਿਆ, ਅੰਦਰ ਆਨੰਦ ਬਣਿਆ ਰਿਹਾ। ਤੁਹਾਡੀ ਕਿਰਪਾ ਵਰਤ ਗਈ, ਅੱਜ ਫਿਰ ਭਾਗ ਲੱਗੇ ਨੇ। ਗੁਰੂ ਅਮਰਦਾਸ ਮਹਾਰਾਜ ਨੇ ਤਰੁੱਠ ਕੇ ਬਚਨ ਕਿਹਾ ਸੀ, ਕਹਿਣ ਲੱਗੇ, ਭਾਈ ਮਹੇਸ਼ਾ ਜੀ ਤੂੰ ਸਿੱਖੀ ਸਿਦਕ ਨੂੰ ਪਾਲਿਆ ਹੈ, ਆ ਮੈਂ ਤੈਨੂੰ ਗੁਰੂ ਨਾਨਕ ਦੇ ਦਰ ਤੋਂ ਇੱਕ ਗੁਰੂ ਨਾਨਕ ਦੇ ਦਰ ਦੀ ਮੰਜੀ ਬਖਸ਼ ਦਿੰਦਾ ਵਾ। ਜਿਹੜੀ 22 ਮੰਜੀਆਂ ਮਹਾਰਾਜ ਨੇ ਬਖਸ਼ੀਆਂ ਸਨ ਨਾ ਜੀ, 22 ਮੰਜੀਆਂ ਦਾ ਭਾਵ 22 ਪ੍ਰਚਾਰਕ ਥਾਪੇ ਸਨ, ਬਖਸ਼ਿਸ਼ ਦੇ ਕੇ ਥਾਪੇ ਸਨ ਆਪਣੀ। ਉਹਨਾਂ 22 ਮੰਜੀਆਂ ਵਿੱਚੋਂ ਇੱਕ ਸੁਲਤਾਨਪੁਰ ਸਾਹਿਬ ਦੀ ਧਰਤੀ ਦਾ ਰਹਿਣ ਵਾਲਾ ਭਾਈ ਮਹੇਸ਼ਾ ਸ਼ਾਹੂਕਾਰ ਸੀ, ਜਿਹਨੂੰ ਮਹਾਰਾਜ ਨੇ ਬਾਅਦ ਵਿੱਚ ਆਪਣੀ ਕਿਰਪਾ ਸਦਕਾ ਮੰਜੀ ਬਖਸ਼ ਕੇ ਉਹਦਾ ਜੰਮਨ ਮਰਨ ਤੋਂ ਮੁਕਤ ਕਰਕੇ ਉਹਦਾ ਜੀਵਨ ਸਫਲ ਕਰ ਦਿੱਤਾ। ਇੱਥੇ ਗੁਰੂ ਅਮਰਦਾਸ ਜੀ ਕਹਿ ਰਹੇ ਨੇ, ਮਤ ਜਾਣੋ ਜਗ ਜੀਵ ਦਾ ਦੂਜੇ ਭਾਏ ਪਿਆਰ, ਜਿਹਨੇ ਪਰਮੇਸ਼ਵਰ ਦੇ ਨਾਮ ਨੂੰ ਭੁਲਾਇਆ ਉਹ ਜਿਉਂਦਾ ਨਹੀਂ, ਸੱਚ ਜਾਣੋ ਉਹ ਦੁਨਿਆਵੀ ਤੌਰ ਤੇ ਮਾਇਆ ਮਮਤਾ ਵਿੱਚ ਪੈ ਕੇ ਆਤਮਕ ਤੌਰ ਤੇ ਮਰ ਜਾਂਦਾ ਹੈ।
ਜਿਨੀ ਗੁਰਮੁਖ ਨਾਮ ਨਾ ਚੇਤੇ ਓ ਸੇ ਬਹਿਣ ਨਾ ਮਿਲਨੀ ਪਾਸ।
ਗੁਰੂ ਅਮਰਦਾਸ ਜੀ ਕਹਿਣ ਲੱਗੇ, ਜਿਹੜਾ ਪਰਮੇਸ਼ਵਰ ਦੇ ਨਾਮ ਨੂੰ ਚੇਤੇ ਨਹੀਂ ਕਰਦਾ, ਜਿਨੀ ਗੁਰਮੁਖ ਨਾਮ ਨਾ ਚੇਤੇ, ਗੁਰੂ ਵੱਲ ਮੁੱਖ ਕਰਕੇ ਨਾਮ ਚੇਤੇ ਨਹੀਂ ਕਰਦਾ, ਸੇ ਬਹਿਣ ਨਾ ਮਿਲਨੀ ਪਾਸ, ਉਹ ਕਦੀ ਪ੍ਰਭੂ ਦੇ ਦਰ ਨੇੜੇ ਹੋ ਕੇ ਪਰਮਾਤਮਾ ਦੇ ਨੇੜੇ ਨਹੀਂ ਹੋ ਸਕਦਾ, ਉਹਨੂੰ ਪਰਮਾਤਮਾ ਦੇ ਦਰ ਥਾਂ ਨਹੀਂ ਮਿਲਦੀ। ਤੇ ਮੈਂ ਬੇਨਤੀ ਤੁਹਾਨੂੰ ਕਰਾਂ, ਵੇਖੋ ਦਸਮ ਪਾਤਸ਼ਾਹ ਮਹਾਰਾਜ ਦਮਦਮਾ ਸਾਹਿਬ ਦੀ ਧਰਤੀ ਸਾਬੋ ਕੀ ਤਲਵੰਡੀ ਕਿਰਪਾ ਮਹਾਰਾਜ ਨੇ ਕੀਤੀ, ਉੱਥੇ ਭਾਈ ਡੱਲਾ ਸੀ ਨਾ ਮਹਾਰਾਜ ਦੇ ਚਰਨਾਂ ਵਿੱਚ ਆਇਆ, ਭਾਵੇਂ ਪਹਿਲਾਂ ਚੌਧਰੀ ਸੀ ਮਨਮੁਖ ਵੀ ਸੀ, ਗੁਰੂ ਦੀ ਸੰਗਤ ਕੀਤੀ ਨਾਮ ਬਾਣੀ ਨਾਲ ਜੁੜਿਆ, ਤੇ ਜਿਸ ਦਿਨ ਮਹਾਰਾਜ ਤੁਰਨ ਲੱਗੇ ਨਾ ਦਮਦਮਾ ਸਾਹਿਬ ਤੋਂ ਅਗਾਂਹ ਨੂੰ ਹਜ਼ੂਰ ਨਾਦੇੜ ਸਾਹਿਬ ਨੂੰ ਜਾਂਦੇ ਆ, ਤੇ ਉਹਨੇ ਹੱਥ ਜੋੜ ਕੇ ਕਿਹਾ ਸੀ, ਮਹਾਰਾਜ ਕਿਰਪਾ ਕਰੋ ਮੈਨੂੰ ਪ੍ਰਭੂ ਦੇ ਦਰ ਰੱਬੀ ਦਰਗਾਹ ਵਿੱਚ ਪੀੜੀ ਜਿੰਨੀ ਜਗ੍ਹਾ ਬਖਸ਼ ਦਿਓ। ਗੁਰੂ ਕਲਗੀਧਰ ਜੀ ਨੇ ਬਚਨ ਕਿਹਾ ਸੀ, ਕਹਿਣ ਲੱਗੇ, ਭਾਈ ਡੱਲਾ ਜੀ ਗੁਰੂ ਨਾਨਕ ਦੇ ਦਰ ਦੀ ਅੰਮ੍ਰਿਤ ਦੀ ਦਾਤ ਲੈ, ਅੰਮ੍ਰਿਤ ਨਾਮ ਵਿੱਚ ਸੁਰਤ ਜੋੜ ਕੇ ਰੱਖੀ, ਤੂੰ ਪੀੜੀ ਦੀ ਗੱਲ ਛੱਡ ਭਾਵੇਂ ਉੱਥੇ ਮੰਜਾ ਡਾਲਵੀਂ। ਗੁਰੂ ਦੇ ਕਹਿਣ ਦਾ ਭਾਵ ਇਹ ਸੀ, ਰੱਬ ਦੇ ਦਰ ਤੇ ਥਾਂ ਉਹਨਾਂ ਨੂੰ ਮਿਲਦੀ ਆ ਜਿਹੜੇ ਪਰਮੇਸ਼ਵਰ ਦੇ ਨਾਮ ਵਿੱਚ ਸੁਰਤ ਜੋੜਦੇ ਆ। ਆਪਾਂ ਜਪਜੀ ਸਾਹਿਬ ਵਿੱਚ ਵੀ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਨ। ਹੁਣ ਪੰਚ ਦਾ ਅਰਥ ਗੁਰਮੁਖ ਜਨ, ਬੰਦਗੀ ਕਰਨ ਵਾਲੇ, ਭਗਤੀ ਕਰਨ ਵਾਲੇ। ਕਹਿਣ ਲੱਗੇ ਪੰਚ ਜਨ ਪ੍ਰਵਾਨ ਨੇ ਪ੍ਰਧਾਨ ਨੇ, ਉਹਨਾਂ ਨੂੰ ਰੱਬੀ ਦਰਗਾਹ ਵਿੱਚ ਮਾਨ ਮਿਲਦਾ। ਪੰਚੇ ਸੋਹੇ ਦਰ ਰਾਜਾਨ ਕਿਉਂ ਮਿਲਦਾ? ਕਿਉਂਕਿ ਪੰਚਾਂ ਕਾ ਗੁਰ ਏਕ ਧਿਆਨ, ਉਹਨਾਂ ਦਾ ਧਿਆਨ ਇੱਕ ਪਰਮਾਤਮਾ ਦੇ ਚਰਨਾਂ ਵਿੱਚ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਦਾ ਬਚਨ ਆਪ ਜੀ ਨਿੱਤ ਪੜ੍ਹਦੇ ਹੋ, ਮਹਾਰਾਜ ਨੇ ਕਿਹਾ ਸੀ ਤੂੰ ਚਾਰ ਗੱਲਾਂ ਧਿਆਨ ਵਿੱਚ ਕਰ ਲਵੀ, ਰੱਬ ਦੇ ਦਰ ਤੈਨੂੰ ਪਰਮਾਤਮਾ ਦੇ ਦਰ ਥਾਂ ਮਿਲੇਗੀ। ਉਹ ਬਚਨ ਵਰਤੇ, ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ, ਅੰਤਰ ਆਤਮੇ ਗੁਰੂ ਨੂੰ ਚੇਤਾ ਕਰਨਾ ਰਸਨਾ ਤੋਂ ਜਪਣਾ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸਰਵਨੀ ਸੁਣਨਾ, ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਓ। ਤੈਨੂੰ ਰੱਬ ਦੇ ਦਰ ਥਾਂ ਮਿਲੇਗੀ ਜਦੋਂ ਅੰਤਰ ਆਤਮੇ ਗੁਰੂ ਨੂੰ ਚੇਤੇ ਕਰੇਗਾ, ਕੰਨਾਂ ਨਾਲ ਨਾਮ ਸੁਣੇਗਾ, ਰਸਨਾ ਨਾਲ ਜਪੇਗਾ, ਨੇਤਰਾਂ ਨਾਲ ਗੁਰੂ ਦਾ ਦੀਦਾਰ ਕਰੇਗਾ। ਇੱਥੇ ਬਚਨ ਵਰਤਿਆ, ਕਹਿਣ ਲੱਗੇ ਭਾਈ ਜਿਨ੍ਹਾਂ ਨੇ ਨਾਮ ਚੇਤੇ ਨਹੀਂ ਕੀਤਾ ਉਹਨੂੰ ਪਰਮੇਸ਼ਵਰ ਦੇ ਦਰ ਪਰਮਾਤਮਾ ਪ੍ਰਭੂ ਦੇ ਨੇੜਤਾ ਨਹੀਂ ਮਿਲਦੀ ਹੈ।
ਦੁੱਖ ਲਾਗਾ ਬਹੁ ਅਤ ਕਣਾ, ਪੁੱਤ ਕਲਤ ਨਾ ਸਾਥ ਕੋਈ ਜਾਸ।
ਨਾਮ ਤੋਂ ਟੁੱਟ ਕੇ ਹਜ਼ੂਰ ਨੇ ਬਚਨ ਵਰਤੇ, ਕਹਿਣ ਲੱਗੇ ਉਹਨੂੰ ਬਹੁਤਾ ਦੁੱਖ ਪਾਉਂਦਾ ਹੈ ਜਦੋਂ ਕੋਈ ਪਰਮੇਸ਼ਵਰ ਦੇ ਨਾਮ ਨੂੰ ਭੁੱਲਦਾ ਹੈ। ਦੁੱਖ ਲਾਗਾ ਬਹੁ ਅਤ ਕਣਾ, ਫਿਰ ਪੁੱਤ ਕਲਤ ਨਾ ਸਾਥ ਕੋਈ ਜਾਸ। ਪਰ ਜਿਨ੍ਹਾਂ ਵਿੱਚ ਖਚਤ ਹੋ ਗਿਆ, ਪੁੱਤਰ ਧੀਆਂ ਵਿੱਚ, ਘਰ ਵਾਲੀ ਵਿੱਚ, ਪਰਿਵਾਰ ਵਿੱਚ, ਸਤਿਗੁਰੂ ਕਹਿਣ ਲੱਗੇ ਇਹਨਾਂ ਵਿੱਚੋਂ ਇੱਕ ਵੀ ਉਹਦੇ ਨਾਲ ਨਹੀਂ ਨਿਭਦਾ। ਗੁਰਮੁਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਮਹਾਰਾਜ ਨੇ ਕਿਹਾ ਨਾ ਇੱਕ ਬਚਨ, ਕਾ ਕੀ ਮਾਤ ਪਿਤਾ ਕਹੋ ਕਾਕੋ ਕਵਣ ਪੁਰਖ ਕੀ ਜੋਈ। ਕਹਿਣ ਲੱਗੇ ਕਿਹੜਾ ਮਾਂ ਕਿਹੜੀ ਬਾਪ ਪੁੱਤਰ ਧੀ ਘਰ ਵਾਲੀ ਘਰ ਵਾਲਾ, ਸੱਚ ਇਹ ਹੈ ਕੱਟ ਫੂਟੇ ਕੋ ਬਾਤ ਨਾ ਪੁੱਛੇ ਕਾਡੋ ਕਾਡੋ ਹੋਈ। ਸਰੀਰ ਰੂਪੀ ਘੜਾ ਫੁੱਟ ਗਿਆ, ਕੋਈ ਰੱਖਣ ਦੀ ਗੱਲ ਨਹੀਂ ਕਰਦਾ। ਤਾਂ ਹੀ ਗੁਰੂ ਅਮਰਦਾਸ ਮਹਾਰਾਜ ਰੋਜ਼ਾਨਾ ਸਮਝਾਉਂਦੇ ਆ। ਮੈਂ ਇੱਕ ਬੇਨਤੀ ਆਪ ਜੀ ਨੂੰ ਕਰਾਂ, ਗੁਰੂ ਨਾਨਕ ਦੇ ਸਾਹਿਬ ਦੇ ਦਰ ਤੇ ਇਹ ਨਹੀਂ ਕਿਹਾ ਵੀ ਪਰਿਵਾਰ ਤਿਆਗ ਦਿਓ, ਜਿਵੇਂ ਕੁਛ ਧਰਮਾਂ ਨੇ ਕਿਹਾ ਪਰਿਵਾਰ ਛੱਡ ਦਿਓ, ਗ੍ਰਿਸਤੀ ਜੀਵਨ ਧਾਰਨ ਕਰੋ, ਜੰਗਲਾਂ ਨੂੰ ਚਲੇ ਜਾਓ। ਸਤਿਗੁਰੂ ਨੇ ਐਸਾ ਨਹੀਂ ਕਿਹਾ, ਪਰ ਗੁਰੂ ਨੇ ਇਹ ਜ਼ਰੂਰ ਕਿਹਾ ਵੀ ਤੂੰ ਪਰਿਵਾਰ ਵਿੱਚ ਰਹਿ ਕੇ ਇੰਨਾ ਖੱਚਤ ਨਾ ਹੋਵੀ ਕਿ ਸੁਰਤ ਤੇਰੀ ਨਿਰੰਕਾਰ ਦੇ ਚਰਨਾਂ ਵਿੱਚ ਟੁੱਟ ਜਾਏ। ਵੇਖੋ ਗੁਰਮਤਿ ਦਾ ਜੋ ਸਿਧਾਂਤ ਹੈ ਉਹ ਇਹ ਵੀ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪੈ ਨੰਦਿਆਂ ਖਾ ਬੰਦਿਆਂ ਵਿੱਚੇ ਹੋਵੇ ਮੁਕਤ। ਮਹਾਰਾਜ ਕਹਿਣ ਲੱਗੇ ਪਰਿਵਾਰ ਵਿੱਚ ਰਹਿ ਪਰ ਆਪਣੀ ਸੁਰਤ ਨਿਰੰਕਾਰ ਦੇ ਚਰਨਾਂ ਵਿੱਚ ਰੱਖੀ, ਜਿਹਨੂੰ ਗੁਰੂ ਅਮਰਦਾਸ ਮਹਾਰਾਜ ਰੋਜ਼ਾਨਾ ਕਹਿੰਦੇ ਆ। ਕਹਿਣ ਲੱਗੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ। ਇਹ ਕੁਟੰਬ ਪਰਿਵਾਰ ਤੂੰ ਦੇਖਣਾ ਇਹਨੇ ਨਾਲ ਨਹੀਂ ਜਾਣਾ, ਤੂੰ ਸੱਚੇ ਪਰਮਾਤਮਾ ਦੇ ਨਾਮ ਨੂੰ ਸੰਭਾਲਿਆ ਕਰ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ। ਜਦੋਂ ਪਤਾ ਇਹਨੇ ਨਿਭਣਾ ਕੋਈ ਨਹੀਂ ਤੇ ਫਿਰ ਤੂੰ ਚਿੱਤ ਕਿਉਂ ਲਾਉਣਾ। ਗੁਰੂ ਪਾਲਣ ਪ੍ਰਤੀ ਨਹੀਂ ਕਹਿੰਦਾ, ਗੁਰੂ ਕਹਿੰਦਾ ਪਰਿਵਾਰ ਵਿੱਚ ਰਹਿ, ਪਰ ਗੁਰੂ ਕਹਿੰਦੇ ਚਿੱਤ ਲਾ ਕੇ ਤੂੰ ਪਰਿਵਾਰ ਖਾਤਰ ਧੋਖਾ ਤੜੀਆਂ ਠਗੀਆਂ ਠੋਰੀਆਂ ਨਾ ਕਰੀ। ਜਾਂ ਇਹ ਨਾ ਹੋਵੇ ਸਾਰਾ ਜੀਵਨ ਪਰਿਵਾਰ ਲਈ ਤੇ ਚੌਵੀ ਚੌਵੀ ਘੰਟੇ ਜਾਗ ਜਾਏ, ਸਾਰਾ ਸਾਰਾ ਦਿਨ ਰਾਤ ਧੰਦਾ ਕਰਦਾ ਰਹੇ ਪਰ ਧਰਮ ਲਈ ਤੂੰ 10 ਮਿੰਟ ਕੱਢਣ ਨੂੰ ਤਿਆਰ ਨਾ ਹੋਵੇ, ਇਹ ਕੰਮ ਨਾ ਕਰੀ। ਗੁਰੂ ਕਹਿੰਦੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ, ਸਾਹ ਤੇਰੇ ਚੱਲੇ ਨਾ ਹੀ ਤਿਸ ਨਾਲ ਕਿਉਂ ਚਿਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਗੁਰੂ ਕਹਿੰਦਾ ਪਰਿਵਾਰ ਖਾਤਰ ਕਈ ਵਾਰੀ ਇਹੋ ਜਿਹਾ ਭੁੱਲ ਕੇ ਕਰਮ ਨਾ ਕਰੀ, ਪਰਤ ਕੇ ਤੈਨੂੰ ਪਛਤਾਉਣਾ ਪੈ ਜਾਏ, ਕਿਉਂਕਿ ਮਨੁੱਖ ਦਾ ਸੁਭਾਅ ਹੈ। ਕਈ ਵਾਰੀ ਗੁਰੂ ਆਖਦੇ ਬਹੁ ਪ੍ਰਪੰਚ ਕਰ ਪਰ ਤਨ ਲਿਆਵੈ, ਸੁੱਤ ਦਾਰਾ ਪੈ ਆਨ ਲੁਟਾਵੈ। ਇੱਕ ਪਾਸੇ ਠੱਗੀਆਂ ਮਾਰਦਾ ਲੁੱਟਦਾ, ਗੁਰੂ ਕਹਿੰਦੇ ਦੂਸਰੇ ਪਾਸੇ ਲੁਟਾਉਂਦਾ। ਬਹੁ ਪ੍ਰਪੰਚ ਕਰ ਪਰ ਤਨ ਲਿਆਵੈ, ਸੁੱਤ ਦਾਰਾ ਪੈ ਆਨ ਲੁਟਾਵੈ। ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਤੂੰ ਗੁਰੂ ਦਾ ਉਪਦੇਸ਼ ਸੁਣ ਤੇਰੇ ਨਾਲ ਨਿਵੇਗਾ। ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਮਨਾ ਤੂੰ ਪਰਮੇਸ਼ਵਰ ਦੇ ਨਾਮ ਨੂੰ ਸੰਭਾਲਿਆ ਕਰ। ਇੱਥੇ ਸਤਿਗੁਰੂ ਨੇ ਬਚਨ ਵਰਤੇ ਭਾਈ, ਕਹਿਣ ਲੱਗੇ ਇਹ ਗੱਲ ਚੇਤਾ ਰੱਖੋ, ਪੁੱਤਰ ਧੀਆਂ ਵਿੱਚੋਂ ਪਰਿਵਾਰ ਵਿੱਚੋਂ ਸਾਕ ਸੰਬੰਧੀਆਂ ਵਿੱਚੋਂ ਕੋਈ ਨਿਭਦਾ ਨਹੀਂ, ਨਾਮ ਨੂੰ ਭੁਲਾ ਕੇ ਬਹੁਤਾ ਦੁੱਖ ਲੱਗਦਾ ਹੈ। ਭਗਤ ਕਬੀਰ ਸਾਹਿਬ ਦਾ ਇੱਕ ਸਲੋਕ ਆਉਂਦਾ, ਬੜਾ ਕੀਮਤੀ ਸਲੋਕ ਹੈ। ਮਹਾਰਾਜ ਕਹਿੰਦੇ ਆ, ਕਬੀਰ ਹਰ ਕਾ ਸਿਮਰਨ ਛਾੜ ਕੇ ਪਾਲਿਓ ਬਹੁਤ ਕੁਟੰਬ, ਪਰਮੇਸ਼ਵਰ ਹਰੀ ਦੇ ਨਾਮ ਨੂੰ ਛੱਡਿਆ ਪਰਿਵਾਰ ਤੂੰ ਬੜਾ ਪਾਲਿਆ। ਕਬੀਰ ਹਰ ਕਾ ਸਿਮਰਨ ਛਾੜ ਕੇ ਪਾਲਿਓ ਬਹੁਤ ਕੁਟੰਬ, ਧੰਦਾ ਕਰਤਿਆਂ ਰਹਿ ਗਿਆ, ਧੰਦੇ ਵਿੱਚ ਇੰਨਾ ਗਲਤਾਨ ਹੋਇਆ ਧਰਮ ਪਿੱਛੇ ਰਹਿ ਗਿਆ, ਧੰਦਾ ਕਰਤਿਆਂ ਰਹਿ ਗਿਆ, ਭਾਈ ਰਹਿਆ ਨਾ ਬੰਦ, ਪਰ ਜਿਨ੍ਹਾਂ ਲਈ ਧੰਦਾ ਕੀਤਾ ਉਹਨਾਂ ਵਿੱਚੋਂ ਇੱਕ ਵੀ ਨਾਲ ਨਹੀਂ ਨਿਭਿਆ। ਇਹੀ ਬਚਨ ਗੁਰੂ ਅਮਰਦਾਸ ਜੀ ਕਹਿ ਰਹੇ ਨੇ। ਕਹਿਣ ਲੱਗੇ ਭਾਈ ਪਰਮੇਸ਼ਵਰ ਦੇ ਨਾਮ ਨੂੰ ਭੁਲਾ ਕੇ ਬਹੁਤਾ ਦੁੱਖ ਲੱਗਦਾ, ਪੁੱਤਰ ਧੀਆਂ ਇਸਤਰੀ ਪਰਿਵਾਰ ਵਿੱਚੋਂ ਕੋਈ ਨਾਲ ਨਹੀਂ ਨਿਭਦਾ ਹੈ।
ਲੋਕਾਂ ਵਿੱਚ ਮੋਹ ਕਾਲਾ ਹੋਆ ਅੰਦਰ ਉਬੇ ਸਾਸ,
ਗੁਰੂ ਤੋਂ ਟੁੱਟ ਕੇ ਮਨਮੁਖ ਬੰਦੇ ਦਾ ਮੂੰਹ ਲੋਕਾਂ ਵਿੱਚ ਵੀ ਕਾਲਾ ਹੁੰਦਾ, ਅੰਦਰ ਉਬੇ ਸਾਸ, ਤੇ ਫਿਰ ਉਹ ਬਹੁਤੇ ਔਖੇ ਸਾਹ ਮਾਨੋ ਲੈਂਦਾ। ਜਦੋਂ ਲੋਕ ਉਹਨੂੰ ਦੁਰਕਾਰ ਕੇ ਭੈੜੇ ਸ਼ਬਦਾਂ ਨਾਲ ਬੋਲਦੇ ਆ, ਇਹ ਬੰਦਾ ਕ੍ਰੋਧੀ ਹੈ, ਕਾਮੀ ਹੈ, ਲੋਭੀ ਹੈ, ਜਦੋਂ ਲੋਕ ਇਹੋ ਜਿਹੇ ਸ਼ਬਦ ਵਰਤਦੇ ਆ, ਸਤਿਗੁਰੂ ਕਹਿਣ ਲੱਗੇ ਉਹਦਾ ਮੂੰਹ ਕਾਲਾ ਹੁੰਦਾ, ਫਿਰ ਆਪਣੇ ਆਪ ਹੀ ਉਹ ਮਨ ਨੂੰ ਔਖੇ ਸਾਹ ਲੈਂਦਾ ਹੈ।
ਮਨ ਮੁਖਾਂ ਨੂੰ ਕੋ ਨਾ ਵਿਸਹੀ ਚੁੱਕ ਗਿਆ ਵੇ ਸਾਸ।
ਸਤਿਗੁਰੂ ਕਹਿਣ ਲੱਗੇ ਮਨਮੁਖ ਪੁਰਖ ਤੇ ਕੋਈ ਭਰੋਸਾ ਵੀ ਨਹੀਂ ਕਰਦਾ, ਉਹਦੇ ਤੇ ਕਿਸੇ ਦਾ ਵਿਸ਼ਵਾਸ ਨਹੀਂ, ਕਿਉਂਕਿ ਉਹ ਗੁਰੂ ਤੋਂ ਟੁੱਟਿਆ ਹੈ, ਧਰਮ ਤੋਂ ਟੁੱਟਿਆ ਹੈ। ਧਰਮ ਤੋਂ ਟੁੱਟੇ ਪੁਰਖ ਤੇ ਕੋਈ ਭਰੋਸਾ ਤਾਂ ਨਹੀਂ ਕਰਦਾ, ਕਿਉਂਕਿ ਉਹਦਾ ਕੋਈ ਪਤਾ ਨਹੀਂ ਕਿੱਥੇ ਜਾ ਕੇ ਉਹਨੇ ਧੋਖਾ ਦੇ ਦੇਣਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿ ਰਹੇ ਨੇ, ਕਹਿਣ ਲੱਗੇ ਮਨਮੁਖ ਤੇ ਫਿਰ ਕੋਈ ਭਰੋਸਾ ਵੀ ਨਹੀਂ ਕਰਦਾ, ਉਹਦਾ ਵਿਸ਼ਵਾਸ ਵੀ ਉੱਠ ਜਾਂਦਾ ਹੈ।
ਨਾਨਕ ਗੁਰਮੁਖਾਂ ਨੂੰ ਸੁਖ ਅਗਲਾ ਜਿੰਨਾ ਅੰਤਰ ਨਾਮ ਨਿਵਾਸ।
ਸਤਿਗੁਰੂ ਕਹਿਣ ਲੱਗੇ ਉਹਨਾਂ ਦੇ ਮੁਖ ਉਦਲੇ ਨੇ ਸੁਖ, ਉਹਨਾਂ ਨੂੰ ਸੁਖ ਮਿਲਦਾ ਬਹੁਤਾ ਜਿਨ੍ਹਾਂ ਅੰਤਰ ਨਾਮ ਨਿਵਾਸ, ਜਿਨ੍ਹਾਂ ਦੇ ਅੰਤਰ ਆਤਮੇ ਪਰਮੇਸ਼ਵਰ ਦਾ ਨਾਮ ਦਾ ਨਿਵਾਸਾ ਹੈ। ਗੁਰੂ ਅਰਜਨ ਸਾਹਿਬ ਦਾ ਇੱਕ ਬਚਨ ਆਉਂਦਾ, ਸੁਖ ਨਾ ਹੀ ਬਹੁਤ ਹੈ ਧਨ ਖਾਟੇ, ਕੱਲਾ ਧਨ ਖੱਟਿਆ ਸੁਖ ਨਹੀਂ, ਸੁਖ ਨਾ ਹੀ ਪੇਖੇ ਨਿਰਤ ਨਾਟੇ, ਦੁਨਿਆਵੀ ਨਾਟਕ ਚੇਚਕ ਵੇਖ ਕੇ ਸੁਖ ਨਹੀਂ, ਸੁਖ ਨਾ ਹੀ ਬਹੁ ਦੇਸ਼ ਕਮਾਏ, ਬਹੁਤੇ ਦੇਸ਼ਾਂ ਦੇਸ਼ਾਂਤਰਾਂ ਤੇ ਰਾਜ ਭਾਗ ਕਾਇਮ ਕਰਨ ਨਾਲ ਸੁਖ ਨਹੀਂ। ਮਹਾਰਾਜ ਫਿਰ ਸੁਖ ਕਿੱਥੋਂ ਮਿਲਦਾ? ਕਹਿਣ ਲੱਗੇ ਸਰਬ ਸੁਖਾ ਹਰ ਹਰ ਗੁਣ ਗਾਏ, ਪਰਮੇਸ਼ਵਰ ਦੇ ਗੁਣ ਗਾ ਕੇ ਸੁਖ ਮਿਲਦਾ ਹੈ। ਇੱਥੇ ਬਚਨ ਵਰਤਿਆ ਨਾਨਕ ਗੁਰਮੁਖਾਂ ਨੂੰ ਸੁਖ ਅਗਲਾ, ਜਿਨ੍ਹਾਂ ਦਾ ਮੁੱਖ ਗੁਰੂ ਵਾਲੇ ਪਾਸੇ ਹੈ ਉਹਨਾਂ ਨੂੰ ਬਹੁਤਾ ਸੁਖ ਮਿਲਦਾ, ਜਿਨ੍ਹਾਂ ਅੰਤਰ ਨਾਮ ਨਿਵਾਸ, ਜਿਨ੍ਹਾਂ ਦੇ ਹਿਰਦੇ ਅੰਦਰ ਪਰਮੇਸ਼ਵਰ ਦੇ ਨਾਮ ਦਾ ਨਿਵਾਸਾ ਹੈ।
ਮਹਲਾ ਤੀਜਾ ਸੇ ਸੈਣ ਸੇ ਸਜਣਾ ਜੇ ਗੁਰਮੁਖ ਮਿਲੈ ਸੁਭਾਏ।
ਗੁਰੂ ਅਮਰਦਾਸ ਜੀ ਕਹਿਣ ਲੱਗੇ ਸਾਡੇ ਉਹ ਸੱਜਣ ਨੇ, ਉਹ ਸੈਣ ਨੇ, ਮਿੱਤਰ ਨੇ, ਭਲੇ ਪੁਰਖ ਨੇ, ਜਿਨ੍ਹਾਂ ਨੇ ਗੁਰੂ ਵੱਲ ਮੁੱਖ ਕਰਕੇ ਆਪਣਾ ਪਰਮਾਤਮਾ ਨਾਲ ਮਿਲਾਪ ਕਰਵਾ ਲਿਆ। ਗੁਰੂ ਨੇ ਉਹਨਾਂ ਤੇ ਰੱਬੀ ਬਖਸ਼ਿਸ਼ਾਂ ਵੀ ਵਰਤਾਈਆਂ। ਗੁਰੂ ਹਰਰਾਏ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ। ਸਤਿਗੁਰੂ ਗੁਰੂ ਹਰਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ ਵੇਖੋ, ਇਤਿਹਾਸ ਵਿੱਚ ਜ਼ਿਕਰ ਹੈ ਹਜ਼ੂਰ ਸਿਆਲਕੋਟ ਗਏ। ਸਿਆਲਕੋਟ ਦੀ ਧਰਤੀ ਤੇ ਜਦੋਂ ਹਜ਼ੂਰ ਗਏ, ਉੱਥੇ ਇੱਕ ਲਾਗੇ ਪਿੰਡ ਹੈ ਗਲੋਟੀਆਂ ਖੁਰਦ। ਗਲੋਟੀਆਂ ਖੁਰਦ ਦੀ ਧਰਤੀ ਤੇ ਇੱਕ ਬਹੁਤ ਭਾਵਨਾ ਵਾਲਾ, ਪਿਆਰ ਵਾਲਾ ਭਾਈ ਨੰਦ ਲਾਲ ਪੁਰੀ ਸ਼ਰਧਾਲੂ ਸਿੱਖ ਹੈ। ਉਹਨੂੰ ਪਤਾ ਲੱਗਿਆ ਹਜ਼ੂਰ ਗੁਰੂ ਹਰਰਾਏ ਸਾਹਿਬ ਆਏ ਨੇ। ਉਹ ਸਤਿਗੁਰੂ ਨੂੰ ਅੱਗੇ ਹੋ ਕੇ ਮਿਲਦਾ, ਨਮਸਕਾਰ ਕਰਦਾ, ਹੱਥ ਜੋੜ ਬੇਨਤੀ ਆਖਦਾ। ਕਹਿਣ ਲੱਗਿਆ, ਸਤਿਗੁਰੂ ਕਿਰਪਾ ਕਰਕੇ ਮੇਰੇ ਘਰ ਆਪਣੇ ਮੁਬਾਰਕ ਚਰਨ ਪਾ ਦਿਓ। ਹਜ਼ੂਰ ਨੇ ਉਹਦੀ ਭਾਵਨਾ ਵੇਖ ਕੇ ਤੇ ਗੁਰੂ ਹਰਰਾਏ ਸਾਹਿਬ ਮਹਾਰਾਜ ਸਿਆਲਕੋਟ ਤੋਂ ਗਲੋਟੀਆਂ ਖੁਰਦ ਉਹਦੇ ਪਿੰਡ ਵਿੱਚ ਉਹਦੇ ਘਰ ਆਏ। ਬੇਅੰਤ ਸੇਵਾ ਉਹਨੇ ਭਾਵਨਾ ਨਾਲ ਕੀਤੀ, ਗੁਰੂ ਕੇ ਪਾਵਨ ਬਚਨ ਵੀ ਸੁਣੇ, ਸੰਗਤਾਂ ਨੇ ਰੱਬੀ ਉਪਦੇਸ਼ ਲਿਆ, ਹਜ਼ੂਰ ਨੇ ਨਾਮ ਦਾਨ ਦੀ ਦਾਤ ਬਖਸ਼ਿਸ਼ ਕੀਤੀ। ਜਦੋਂ ਹਜ਼ੂਰ ਤੁਰਨ ਲੱਗੇ ਨਾ ਗੁਰੂ ਹਰਰਾਏ ਸਾਹਿਬ ਮਹਾਰਾਜ, ਭਾਈ ਨੰਦ ਲਾਲ ਪੁਰੀ ਨੇ ਹੱਥ ਜੋੜ ਸਤਿਗੁਰੂ ਨੂੰ ਬੇਨਤੀ ਕੀਤੀ, ਮਹਾਰਾਜ ਇੱਕ ਬਚਨ ਕਰਕੇ ਜਾਓ। ਹਜ਼ੂਰ ਨੂੰ ਕਹਿਣ ਲੱਗਿਆ, ਕਿਰਪਾ ਕਰੋ ਮੈਨੂੰ ਬਚਨ ਕਰਕੇ ਜਾਓ, ਮੇਰੇ ਘਰ ਵਿੱਚ ਰਹਿੰਦੀ ਦੁਨੀਆਂ ਤੱਕ ਪੀੜ੍ਹੀ ਦਰ ਪੀੜ੍ਹੀ ਮੇਰੇ ਪਰਿਵਾਰ ਵਿੱਚ ਗੁਰੂ ਨਾਨਕ ਦੇ ਦਰ ਦੀ ਸਿੱਖੀ ਰਹੇ। ਸਿੱਖ ਨੂੰ ਇਹ ਮੰਗ ਮੰਗਣੀ ਚਾਹੀਦੀ ਹੈ, ਬੇਅੰਤ ਮੰਗਾਂ ਸਿੱਖ ਮੰਗਦਾ ਹੈ ਆਪਣੇ ਪਰਿਵਾਰ ਕਾਰੋਬਾਰ ਲਈ। ਸਭ ਤੋਂ ਜਿਹੜੀ ਚੰਗੀ ਮੰਗ ਹੈ ਉਹ ਇਹ ਮੰਗਣੀ ਚਾਹੀਦੀ ਹੈ ਵੀ ਸਤਿਗੁਰੂ ਮੇਰੇ ਪਰਿਵਾਰ ਵਿੱਚ ਗੁਰਸਿੱਖੀ ਆ ਜਾਏ, ਮੇਰਾ ਪਰਿਵਾਰ ਅੰਮ੍ਰਿਤ ਵੇਲਾ ਸਾਂਭੇ, ਮੇਰੇ ਪਰਿਵਾਰ ਵਿੱਚ ਨਿਤਨੇਮ ਆ ਜਾਏ, ਅਸੀਂ ਅੰਮ੍ਰਿਤ ਵੇਲਾ ਸਾਂਭ ਕੇ ਅੰਮ੍ਰਿਤ ਬਾਣੀ ਨਾਲ ਜੁੜ ਕੇ ਅੰਮ੍ਰਿਤ ਦੀ ਦਾਤ ਲੈ ਕੇ ਆਪਣੀ ਜ਼ਿੰਦਗੀ ਅੰਮ੍ਰਿਤ ਵਰਗੀ ਬਣਾ ਲਈਏ। ਉਹਨੇ ਬੇਨਤੀ ਕੀਤੀ, ਮਹਾਰਾਜ ਬਚਨ ਕਰੋ। ਗੁਰੂ ਹਰਰਾਏ ਸਾਹਿਬ ਨੇ ਤਿੰਨ ਬਚਨ ਆਖੇ ਸਨ। ਪਹਿਲਾ ਬਚਨ ਆਖਿਆ, ਕਹਿਣ ਲੱਗੇ, ਭਾਈ ਨੰਦ ਲਾਲ ਪੁਰੀ ਆਪਣੇ ਪਰਿਵਾਰ ਨੂੰ ਸਮਝਾ ਦਈ ਚੰਗੀ ਤਰ੍ਹਾਂ, ਪਹਿਲੀ ਗੱਲ ਕਦੀ ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਕੇਸ ਨਹੀਂ ਕੱਟਣੇ। ਮੈਂ ਹੱਥ ਜੋੜ ਬੇਨਤੀ ਕਰਾਂ, ਕੇਸ ਰੱਖਣ ਦੀ ਲੋੜ ਨਹੀਂ, ਕੇਵਲ ਕੱਟੋ ਨਾ, ਰੱਖੇ ਤੇ ਪਰਮਾਤਮਾ ਹੀ ਨਹੀਂ ਹੋਏ ਨੇ। ਇਹ ਗੱਲ ਧਿਆਨ ਚ ਰੱਖੋ, ਕਈ ਵਾਰੀ ਅਸੀਂ ਸ਼ਬਦ ਵਰਤਨੇ ਹੈ ਵੀ ਭਾਈ ਤੂੰ ਕੇਸ ਰੱਖ ਲੈ, ਰੱਖਣ ਦੀ ਲੋੜ ਨਹੀਂ ਰੱਖੇ, ਤੇ ਪ੍ਰਮਾਤਮਾ ਨੇ ਆਪੇ ਕਿਰਪਾ ਕਰਕੇ ਕੇਵਲ ਇਹਨੂੰ ਕੱਟੋ ਨਾ। ਸਤਿਗੁਰੂ ਨੇ ਬਚਨ ਆਖਿਆ, ਕਹਿਣ ਲੱਗੇ ਕੇਸ ਨਹੀਂ ਕੱਟਣੇ। ਦੂਜਾ ਬਚਨ ਆਖਿਆ, ਕਹਿਣ ਲੱਗੇ ਆਪਣੇ ਘਰ ਵਿੱਚ ਕਦੀ ਤਮਾਕੂ ਨਸ਼ਾ ਨਹੀਂ ਵਰਤਣਾ, ਕਦੀ ਵੀ ਆਪਣੇ ਘਰ ਵਿੱਚ ਤਮਾਕੂ ਨਸ਼ਾ ਆਦਿਕ ਨਹੀਂ ਲੈ ਕੇ ਆਉਣਾ। ਤੀਜਾ ਬਚਨ ਵਰਤਿਆ, ਕਦੀ ਟੋਪੀ ਧਾਰਨ ਨਹੀਂ ਕਰਨੀ ਤੇ ਅੰਮ੍ਰਿਤ ਬਾਣੀ ਦਾ ਪੱਲਾ ਪਕੜ ਕੇ ਰੱਖਿਓ, ਤੁਹਾਡੇ ਘਰ ਵਿੱਚ ਗੁਰੂ ਨਾਨਕ ਸਾਹਿਬ ਦੀ ਕਿਰਪਾ ਰਹੇਗੀ। ਅੱਜ ਵੀ ਅਸੀਂ ਇਹ ਤਿੰਨ ਬਚਨਾਂ ਨੂੰ ਕਮਾਈਏ, ਅੱਜ ਵੀ ਸਾਡੀ ਕੌਮ ਦੀ ਚੜ੍ਹਦੀ ਕਲਾ ਹੋ ਜਾਏਗੀ। ਅੱਜ ਅਸੀਂ ਕਲਪੇ ਹੋਏ ਹੈ ਵੀ ਸਾਡੇ ਪਰਿਵਾਰਾਂ ਵਿੱਚ ਬੱਚੇ ਨੌਜਵਾਨ ਉਹ ਨਸ਼ਿਆਂ ਵਿਸ਼ਿਆਂ ਦੇ ਰਾਹ ਤੁਰ ਪਏ। ਗੁਰੂ ਕਾ ਜੇ ਅੱਜ ਵੀ ਬਚਨ ਕਮਾਈਏ, ਤੇਰਾ ਗੁਰੂ ਇਹ ਬਚਨ ਆਖਦਾ ਸੀ, ਜਿੱਤ ਪੀਤੇ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋ ਧੱਕੇ ਖਾਏ। ਜੇ ਗੁਰੂ ਦਾ ਉਪਦੇਸ਼ ਅੱਜ ਵੀ ਕਮਾਈਏ, ਅੰਮ੍ਰਿਤ ਬਾਣੀ ਦਾ ਪੱਲਾ ਪਕੜੀਏ, ਕੇਸਾਂ ਦੀ ਬੇਅਦਬੀ ਬੰਦ ਕਰ ਦਈਏ। ਕਦੀ ਗੁਰੂ ਕਲਗੀਧਰ ਮਹਾਰਾਜ ਨੇ ਭੰਗਾਣੀ ਦੇ ਯੁੱਧ ਤੋਂ ਬਾਅਦ ਪੀਰ ਬੁੱਧੂ ਸ਼ਾਹ ਦੇ ਦੋ ਪੁੱਤ ਸ਼ਹੀਦ ਹੋਏ ਸਨ, ਚਾਰ ਪੁੱਤ ਲੈ ਕੇ ਆਇਆ ਸੀ, ਉਹਨੂੰ ਕੇਸਾਂ ਸਮੇਤ ਕੰਘਾ ਬਖਸ਼ਿਆ ਸੀ। ਤੂੰ ਆਪਣੇ ਪੁੱਤ ਨਿਸ਼ਾਨੀ ਭੇਟ ਕੀਤੇ ਹੈ, ਮੈਂ ਤੈਨੂੰ ਆਪਣੇ ਨਿਸ਼ਾਨੀ ਗੁਰੂ ਕੀ ਮੋਹਰ ਭੇਟ ਕਰਨ ਲੱਗਿਆ, ਕੇਸ ਗੁਰੂ ਕੀ ਮੋਹਰ ਹੈ। ਕਦੀ ਭਾਈ ਤਾਰੂ ਸਿੰਘ ਨੇ ਆਪਣਾ ਖੋਪਰ ਤੇ ਉਤਰਵਾ ਲਿਆ, ਪਰ ਉਹਨਾਂ ਕੇਸਾਂ ਦੀ ਕਦੀ ਬੇਅਦਬੀ ਨਹੀਂ ਹੋਣ ਦਿੱਤੀ। ਹਜ਼ੂਰ ਪਾਤਸ਼ਾਹ ਮਹਾਰਾਜ ਨੇ ਇੱਥੇ ਵੀ ਬਚਨ ਵਰਤੇ, ਕਹਿਣ ਲੱਗੇ ਸਾਡੇ ਉਹ ਸੱਜਣ ਨੇ, ਉਹ ਭਲੇ ਪੁਰਖ ਨੇ, ਜਿਹੜੇ ਗੁਰੂ ਵੱਲ ਮੁਖ ਕਰਕੇ ਸਤਿਗੁਰੂ ਦੇ ਨੇੜੇ ਹੁੰਦੇ ਹੈ।
ਸਤਿਗੁਰ ਕਾ ਭਾਣਾ ਆਨੰਦਿਨ ਕਰ ਹੈ, ਸੇ ਸੱਚ ਰਹੇ ਸਮਾਏ।
ਗੁਰੂ ਅਮਰਦਾਸ ਜੀ ਕਹਿਣ ਲੱਗੇ, ਜਿਹੜੇ ਗੁਰੂ ਦੇ ਭਾਣੇ ਵਿੱਚ ਤੁਰਦੇ ਹੈ ਤੇ ਸੱਚ ਵਿੱਚ ਸਮਾ ਜਾਂਦੇ ਹੈ। ਸਿੱਖ ਹੈ ਹੀ ਉਹ, ਜੇ ਕੋਈ ਪੁੱਛੇ ਇੱਕ ਸ਼ਬਦ ਵਿੱਚ ਦੱਸ ਦੋ ਸਿੱਖ ਕੌਣ ਹੈ, ਤੇ ਸਤਿਗੁਰੂ ਦੀ ਬਾਣੀ ਦਾ ਬਚਨ ਹੈ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਸਾਹਿਬ ਕਹਿਣ ਲੱਗੇ ਉਹ ਗੁਰੂ ਨਾਨਕ ਦੇ ਦਰ ਦਾ ਜਿਹੜਾ ਸਿੱਖ ਹੈ ਉਹ ਗੁਰੂ ਦੇ ਭਾਣੇ ਵਿੱਚ ਚੱਲਦਾ ਹੈ ਤੇ ਸੱਚ ਵਿੱਚ ਸਮਾ ਜਾਂਦਾ ਹੈ।
ਦੂਜੇ ਭਾਈ ਲੱਗੇ ਸੱਜਣ ਨਾ ਆਖੀਆ ਹੈ, ਜੇ ਅਭਿਮਾਨ ਕਰੇ ਵੇਕਾਰ।
ਜਿਹੜਾ ਗੁਰੂ ਤੋਂ ਟੁੱਟ ਕੇ ਮਾਇਆ ਮਾਇਕ ਤੌਰ ਤੇ ਵਿਸ਼ੇ ਵਿਕਾਰਾਂ ਦੀ ਜ਼ਿੰਦਗੀ ਵਿੱਚ ਪੈਂਦਾ ਹੈ, ਸਤਿਗੁਰੂ ਕਹਿਣ ਲੱਗੇ ਉਹ ਸਾਡਾ ਸੱਜਣ ਨਹੀਂ, ਉਹ ਮਿੱਤਰ ਨਹੀਂ। ਤੇ ਨਾਲ ਬਚਨ ਵਰਤੇ, ਜੇ ਅਪਮਾਨ ਕਰੇ ਬੇਕਾਰ, ਅਹੰਕਾਰ ਤੇ ਬੇਕਾਰ ਦੀ ਜ਼ਿੰਦਗੀ ਦੇਣ ਵਾਲਾ ਕਦੀ ਗੁਰੂ ਦੀ ਨੇੜਤਾ ਨਹੀਂ ਮਾਣ ਸਕਦਾ ਹੈ।
ਮਨ ਮੁਖ ਆਪ ਸਵਾਰ ਥੀ, ਕਾਰਜ ਨਾ ਸਕੈ ਸਵਾਰ।
ਸਤਿਗੁਰੂ ਕਹਿਣ ਲੱਗੇ ਜਿਹੜਾ ਮਨ ਪਿੱਛੇ ਤੁਰਨ ਵਾਲਾ ਨਾ ਮਨਮੁਖ, ਉਹ ਤੇ ਆਪ ਹੀ ਇੰਨਾ ਸਵਾਰਥੀ ਹੈ, ਉਹ ਆਪਣੇ ਪਿੱਛੇ ਤੁਰ ਕੇ ਆਪਣੇ ਕਾਰਜ ਸਵਾਰਨ ਪਿੱਛੇ ਤੁਰਦਾ ਹੈ, ਉਹ ਕਿਸੇ ਦਾ ਕੀ ਸਵਾਰੇਗਾ, ਉਹਨੂੰ ਤੇ ਆਪਣੀ ਕੋਈ ਗਿਆਤ ਨਹੀਂ। ਉਹ ਤੇ ਆਪ ਹੀ ਅਹੰਕਾਰ ਵਿੱਚ ਉਲਝਿਆ ਹੋਇਆ, ਜਿਹਨੂੰ ਸਤਿਗੁਰੂ ਨੇ ਬਾਣੀ ਵਿੱਚ ਬਚਨ ਵੀ ਵਰਤਿਆ, ਜਬ ਲੱਗ ਮੇਰੀ ਮੇਰੀ ਕਰੈ, ਤਬ ਲੱਗ ਕਾਜ ਏਕ ਨੀ ਸਰੈ, ਜਬ ਮੇਰੀ ਮੇਰੀ ਮਿਟ ਜਾਏ, ਤਬ ਪ੍ਰਭ ਕਾਜ ਸਵਾਰੇ ਆਏ। ਮਨਮੁਖ ਆਪ ਸਵਾਰਥੀ, ਮਨਮੁਖ ਬੰਦਾ ਇੰਨਾ ਸਵਾਰਥੀ ਹੁੰਦਾ, ਕਾਰਜ ਨਾ ਸਕੈ ਸਵਾਰ, ਉਹ ਕਿਸੇ ਦਾ ਕੁਝ ਨਹੀਂ ਸਵਾਰ ਸਕਦਾ। ਇਹ ਤੇ ਗੁਰਮੁਖੀ ਹੈ ਜਿਹਦੇ ਤੇ ਗੁਰੂ ਨੇ ਬਖਸ਼ਿਸ਼ ਵਰਤਾਈ ਹੈ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ ਧਨ ਸੇ ਸਹੀ ਨਾਨਕਾ, ਪੂਰਨ ਸੋਈ ਸੰਤ ਦੀ ਬਿਰਤੀ ਦਾ ਜਿਹੜਾ ਮਾਲਕ ਹੈ, ਇਹ ਤੇ ਉਹਦੀ ਬਿਰਤੀ ਹੈ, ਆਪ ਜਪੈ ਅਵਰੈ ਨਾਮ ਜਪਾਵੈ। ਉਹ ਆਪਣਾ ਵੀ ਗੁਰੂ ਦੀ ਟੇਕ ਲੈ ਕੇ ਭਲਾ ਕਰਦਾ ਹੈ, ਉਹ ਹੋਰਨਾਂ ਦਾ ਵੀ ਭਲਾ ਕਰਦਾ ਹੈ।
ਨਾਨਕ ਪੂਰਬ ਲਿਖਿਆ ਕਮਾਵਣਾ, ਕੋਈ ਨਾ ਮੇਟਣ ਹਾਰ।
ਗੁਰੂ ਅਮਰਦਾਸ ਜੀ ਨੇ ਫਿਰ ਬਚਨ ਵਰਤਿਆ, ਕਹਿਣ ਲੱਗੇ ਭਾਈ ਜੋ ਪੂਰਬਲੇ ਸਾਡੇ ਕੀਤੇ ਕਰਮ ਨੇ, ਸੰਸਕਾਰ ਬਣ ਗਏ ਨੇ, ਉਹ ਸਾਡਾ ਲੇਖਾ ਲਿਖਿਆ ਜਾ ਚੁੱਕਿਆ, ਉਹਨੂੰ ਕੋਈ ਮੇਟਣ ਵਾਲਾ ਨਹੀਂ, ਉਹਨੂੰ ਭੋਗਣਾ ਪੈਂਦਾ। ਪਰ ਬਾਣੀ ਵਿੱਚ ਇਹ ਵੀ ਜ਼ਿਕਰ ਹੈ, ਜਦੋਂ ਕੋਈ ਗੁਰੂ ਕੀ ਟੇਕ ਲੈਂਦਾ ਤੇ ਗੁਰੂ ਦਾ ਸੁਭਾਅ ਹੈ ਵੀ ਜੈਸਾ ਬਾਲਕ ਭਾਏ ਸੁ ਭਾਈ, ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਝਿੜਕੇ ਬਹੁ ਭਾਤੀ, ਬਹੁੜ ਪਿਤਾ ਗੱਲ ਆਵੈ, ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗੇ ਮਾਰਗ ਪਾਵੈ। ਕਾਜੀ ਸਲਾਰ ਦੀਨ ਗੁਰੂ ਕਲਗੀਧਰ ਜੀ ਦੇ ਚਰਨਾਂ ਵਿਚ ਆਉਂਦਾ, ਉਹਨੇ ਇਹ ਸਵਾਲ ਕੀਤਾ ਸੀ, ਸਤਿਗੁਰੂ ਧਾਰਮਿਕ ਗ੍ਰੰਥਾਂ ਦਾ ਉਪਦੇਸ਼ ਹੈ, ਮੈਂ ਹਰ ਧਰਮ ਦਾ ਗ੍ਰੰਥ ਪੜ੍ਹਿਆ ਵੀ ਲਿਖਿਆ ਹੋਇਆ ਕਰਮ ਮਿਟਦਾ ਨਹੀਂ, ਜੇ ਮਿਟਦਾ ਹੀ ਨਹੀਂ ਫਿਰ ਗੁਰੂ ਕੋਲ ਆਉਣ ਦਾ ਕੀ ਲਾਹ ਹੈ, ਨਮਸਕਾਰ ਕਰਨ ਦਾ ਕੀ ਲਾਹ ਹੈ। ਹਜ਼ੂਰ ਨੇ ਮੋਹਰ ਮੰਗਾਈ ਦਸਮ ਪਾਤਸ਼ਾਹ ਮਹਾਰਾਜ ਨੇ ਤੇ ਕਾਜੀ ਨੂੰ ਆਖਿਆ, ਕਹਿਣ ਲੱਗੇ ਕਾਜੀ ਆ ਮੋਹਰ ਦੇ ਅੱਖਰ ਪੜ੍ਹ, ਮੋਹਰ ਦੇ ਅੱਖਰ ਉਲਟੇ ਹੁੰਦੇ ਆ, ਪੁੱਠੇ ਅੱਖਰ ਹੁੰਦੇ ਆ, ਉਹ ਤੋਂ ਪੜ੍ਹੇ ਨਾ ਗਏ। ਹਜ਼ੂਰ ਨੇ ਸਿਆਹੀ ਮੰਗਾ ਕੇ ਕਾਗਜ਼ ਤੇ ਜਦੋਂ ਮੋਹਰ ਲਾਈ, ਬਚਨ ਆਖਿਆ, ਕਹਿਣ ਲੱਗੇ ਕਾਜੀ ਹੁਣ ਇਹ ਅੱਖਰ ਪੜ੍ਹ। ਉਹਨੇ ਪੜ੍ਹ ਕੇ ਆਖਿਆ, ਸਤਿਗੁਰੂ ਤੇ ਗੁਰੂ ਨਾਨਕ ਦੇ ਦਰ ਦੀ ਮੋਹਰ ਹੈ, ਇਹ ਤੇ ਜਿਸ ਕਾਗਜ਼ ਤੇ ਲਿਖਦੇ ਹੋ ਕੁਛ ਵੀ ਲਿਖਦੇ ਹੋ ਕਰ ਸਵਰ ਜਾਣਗੇ। ਸਤਿਗੁਰੂ ਕਹਿਣ ਲੱਗੇ ਦੇ ਵਿੱਚ ਕੋਈ ਦੋ ਰਾਵਾਂ ਨਹੀਂ, ਕੀਤੇ ਕਰਮ ਭੋਗਣੇ ਪੈਂਦੇ ਹੈ, ਪਰ ਗੁਰੂ ਕੋਲ ਆਉਣ ਦਾ ਇਹ ਲਾਹ ਹੈ, ਜਿਵੇਂ ਮੋਹਰ ਦੇ ਅੱਖਰ ਪੁੱਠੇ ਨੇ ਕਾਗਜ਼ ਤੇ ਲਾਇਆ ਸਿੱਧੇ ਹੁੰਦੇ ਹੈ, ਜਦੋਂ ਕੋਈ ਗੁਰੂ ਚਰਨਾਂ ਵਿੱਚ ਆ ਕੇ ਨਮਸਕਾਰ ਕਰਦਾ ਗੁਰੂ ਉਹਦੇ ਪੁੱਠੇ ਲੇਖਾਂ ਨੂੰ ਸਿੱਧੀਆਂ ਕਰ ਦਿੰਦਾ, ਇਹ ਗੁਰੂ ਬਖਸ਼ਿਸ਼ ਵਰਤਾ ਦਿੰਦਾ। ਇਹ ਗੁਰੂ ਅਮਰਦਾਸ ਜੀ ਨੇ ਬਚਨ ਆਖੇ, ਕਹਿਣ ਲੱਗੇ ਉਵੇਂ ਗੁਰੂ ਤੋਂ ਟੁੱਟੇ ਹੋਏ ਨੂੰ ਆਪਣੇ ਕਰਮ ਜਿਹੜੇ ਸੰਸਕਾਰ ਬਣ ਚੁੱਕੇ ਹੈ ਉਹ ਭੋਗਣੇ ਪੈਂਦੇ ਹੈ।
ਪੌੜੀ ਤੁਧ ਆਪੇ ਜਗਤ ਉਪਾਏ ਕੈ ਆਪ ਖੇਲ ਰਚਾਇਆ।
ਧੰਨ ਗੁਰੂ ਅਮਰਦਾਸ ਗੁਰੂ ਰਾਮਦਾਸ ਜੀ ਨੇ ਇਸ ਪੌੜੀ ਵਿੱਚ ਬਚਨ ਆਖੇ, ਕਹਿਣ ਲੱਗੇ ਹੇ ਪ੍ਰਮਾਤਮਾ ਤੂੰ ਆਪ ਹੀ ਜਗਤ ਪੈਦਾ ਕਰਕੇ ਇਹ ਆਪ ਹੀ ਇੱਕ ਖੇਡ ਦੀ ਰਚਨਾ ਕੀਤੀ ਹੋਈ ਹੈ, ਸਾਰੀ ਜਿੰਨੀ ਇਹ ਰਚਨਾ ਜੋ ਕੁਛ ਆਪਾਂ ਦੇਖ ਰਹੇ ਹੈ, ਬਾਜੀ ਗਰ ਜੈਸੇ ਬਾਜੀ ਪਾਈ ਨਾਨਾ ਰੂਪ ਭੇਖ ਦਿਖਲਾਈ ਸਾਂਗ ਉਤਾਰ ਥੰਮਿਓ ਪਸਾਰਾ ਤਬ ਏਕੋ ਏਕੰਕਾਰਾ। ਇਹ ਇਉਂ ਮਾਨੋ ਉਹ ਬਾਜੀਗਰ ਪ੍ਰਮਾਤਮਾ ਨਹੀਂ, ਜਿਹੜਾ ਪ੍ਰਮਾਤਮਾ ਮਾਨੋ ਬਾਜੀਗਰ ਦੀ ਤਰ੍ਹਾਂ, ਜਿਵੇਂ ਬਾਜੀਗਰ ਪਿੰਡਾਂ ਚ ਆਉਂਦਾ ਸੀ, ਉਹਨੇ ਖੇਡ ਵਿਖਾਉਣੀ ਆਉਂਦਾ ਸੀ ਕੱਲਾ, ਜਦੋਂ ਤਮਾਸ਼ਾ ਵਿਖਾਉਣਾ ਤੇ ਉਹਨੇ ਕਈ ਕੁਛ ਕਠਪੁਤਲੀਆਂ ਬਣਾ ਦੇਣੀਆਂ, ਜਦੋਂ ਤਮਾਸ਼ਾ ਸਮੇਟਣਾ ਫਿਰ ਕੱਲਾ ਰਹਿ ਜਾਣਾ। ਸਤਿਗੁਰੂ ਕਹਿਣ ਲੱਗੇ ਇਹ ਸਾਰਾ ਜਗਤ ਉਸੇ ਮਾਲਕ ਨੇ ਬਣਾਇਆ ਹੈ ਤੇ ਉਸੇ ਨੇ ਇਹ ਰਚਨਾ ਕਰਕੇ ਇੱਕ ਖੇਡ ਬਣਾਈ ਹੈ।
ਤੈ ਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ।
ਗੁਰੂ ਰਾਮਦਾਸ ਜੀ ਕਹਿਣ ਲੱਗੇ ਉਸੇ ਮਾਲਕ ਨੇ ਮਾਇਆ ਦੇ ਤਿੰਨ ਰੂਪ ਪੈਦਾ ਕਰ ਦਿੱਤੇ, ਉਸੇ ਮਾਲਕ ਨੇ ਮਨੁੱਖ ਦੇ ਅੰਦਰ ਮੋਹ ਮਮਤਾ ਨੂੰ ਵਧਾ ਦਿੱਤਾ, ਇਹ ਸਾਰਾ ਕੁਛ ਉਸੇ ਦੀ ਰਚਨਾ ਹੈ, ਪਰ ਗੁਰੂ ਦੀ ਟੇਕ ਲੈ ਕੇ ਇਹਦੇ ਵਿੱਚੋਂ ਨਿਕਲਣਾ। ਸਤਿਗੁਰੂ ਕਹਿਣ ਲੱਗੇ ਮਾਇਆ ਮੋਹ ਵਧਾਇਆ, ਮਾਇਆ ਦੇ ਤਿੰਨ ਰੂਪ ਪੈਦਾ ਵੀ ਉਹਨੇ ਕੀਤੇ ਤੇ ਮਾਇਆ ਦਾ ਮੋਹ ਵਧਾਇਆ ਵੀ ਉਹਨੇ ਇਸ ਜਗਤ ਰਚਨਾ ਵਿੱਚ ਪਾਇਆ ਹੈ।
ਵਿੱਚ ਹਉ ਮੈਂ ਲੇਖਾ ਮੰਗੀ ਐ ਫਿਰ ਆਵੈ ਜਾਇਆ।
ਜਦੋਂ ਗੁਰੂ ਤੋਂ ਕੋਈ ਟੁੱਟਿਆ ਹੋਵੇ ਫਿਰ ਉਹ ਇਸ ਮਾਇਆ ਦੇ ਮੋਹ ਵਿੱਚ ਪੈ ਕੇ ਅਹੰਕਾਰ ਭਰੇ ਕਰਮ ਕਰਦਾ, ਕੀਤੇ ਅਹੰਕਾਰਾਂ ਦਾ ਲੇਖਾ ਹੁੰਦਾ, ਲੇਖੇ ਵਿੱਚ ਉਹ ਸੁਰਖਰੂ ਨਹੀਂ ਹੁੰਦਾ ਤੇ ਸਤਿਗੁਰੂ ਕਹਿਣ ਲੱਗੇ ਫਿਰ ਆਵੈ ਜਾਇਆ, ਉਹ ਜੰਮਨ ਮਰਨ ਵਿੱਚ ਭਟਕ ਜਾਂਦਾ, ਕਿਉਂਕਿ ਉਹਨੂੰ ਪਹਿਲਾਂ ਸੰਸਾਰ ਜਗਤ ਜਿਹੜਾ ਤਮਾਸ਼ਾ ਹੈ ਨਾ ਇਹਦੀ ਸਮਝ ਨਹੀਂ ਹੁੰਦੀ। ਗੁਰੂ ਕੋਲ ਆਈ ਦਾ ਕਿਉਂ ਹੈ, ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ, ਗੁਰੂ ਕੋਲ ਤਾਂ ਆਈਦਾ ਅਸੀਂ ਗੁਰੂ ਦੇ ਗਿਆਨ ਰੂਪੀ ਚਾਨਣ ਵਿੱਚ ਉਪਦੇਸ਼ ਲੈ ਕੇ ਹਨੇਰੇ ਵਿੱਚੋਂ ਟੱਕਰਾਂ ਮਾਰਨੀਆਂ ਬੰਦ ਕਰ ਦਈਏ। ਸਤਿਗੁਰੂ ਨੇ ਬਚਨ ਆਖਿਆ ਵਿੱਚ ਹਉ ਮੈਂ ਲੇਖਾ ਮੰਗੀ ਹੈ, ਜੀਵ ਅਹੰਕਾਰ ਭਰੇ ਕਰਮ ਕਰਦਾ ਫਿਰ ਲੇਖਾ ਹੁੰਦਾ, ਫਿਰ ਆਵੇ ਜਾਇਆ ਆਉਣ ਜਾਣ ਵਿੱਚ ਉਲਝ ਜਾਂਦਾ।
ਜਿੰਨਾ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ।
ਗੁਰੂ ਰਾਮਦਾਸ ਜੀ ਕਹਿਣ ਲੱਗੇ ਜਿੰਨਾ ਤੇ ਉਹ ਆਪ ਕਿਰਪਾ ਕਰਦੇ ਸੇ ਗੁਰ ਸਮਝਾਇਆ, ਉਹਨੂੰ ਗੁਰੂ ਸਮਝਾ ਦਿੰਦਾ, ਉਹਨੂੰ ਗੁਰੂ ਸਮਝਾਉਂਦਾ ਪੁੱਤਰ ਇਹ ਜੀਵਨ ਕਾਹਦੇ ਲਈ ਮਿਲੇ ਹੈ, ਉਹਨੂੰ ਸਮਝਾਉਂਦਾ ਭਈ ਪ੍ਰਾਪਤ ਮਾਨੁੱਖ ਦੇ ਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਉਹਨੂੰ ਸਮਝਾਉਂਦਾ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ। ਉਹਨੂੰ ਗੁਰੂ ਸਮਝਾਉਂਦਾ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ। ਜਦੋਂ ਕੋਈ ਗੁਰੂ ਦੀ ਟੇਕ ਲੈਂਦਾ ਗੁਰੂ ਉਹਨੂੰ ਸਮਝਾ ਕੇ ਮਾਇਆ ਦੇ ਮੋਹ ਮਮਤਾ ਵਿੱਚੋਂ ਕੱਢ ਕੇ ਪਰਮੇਸ਼ਵਰ ਦੇ ਨਾਮ ਨਾਲ ਜੋੜਦਾ ਹੈ।
ਬਲਿਹਾਰੀ ਗੁਰ ਆਪਣੇ ਸਦਾ ਸਦਾ ਕੁਮਾਇਆ।
ਅਖੀਰ ਤੇ ਸਤਿਗੁਰੂ ਕਹਿਣ ਲੱਗੇ, ਭਲਿਆ ਤੂੰ ਆਪਣੇ ਗੁਰੂ ਤੋਂ ਕੁਰਬਾਨ ਜਾ, ਵਾਰ ਵਾਰ ਵਾਰਨੇ ਜਾ, ਜਿਹਦੀ ਟੇਕ ਲਿਆ ਤੂੰ ਇਸ ਸੰਸਾਰ ਸਮੁੰਦਰ ਨੂੰ ਤਰ ਸਕਨੇ। ਬਾਣੀ ਵਿੱਚੋਂ ਆਪਾਂ ਬਚਨ ਪੜ੍ਹਦੇ ਹਾਂ, ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦ ਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਬਾਰ। ਤੂੰ ਗੁਰੂ ਤੋਂ ਕੁਰਬਾਨ ਜਾ, ਜਿਹੜਾ ਮਾਨੋ ਦੇਵਤਿਆਂ ਵਰਗਾ ਬਣਾ ਦਿੰਦਾ ਹੈ। ਗੁਰੂ ਤੋਂ ਬਿਨਾਂ ਤੇਰੇ ਜੀਵਨ ਵਿੱਚ ਅੰਧਕਾਰ ਨਹੀਂ ਮਿਟਦਾ। ਜੇ ਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਜਦੋਂ ਕੋਈ ਗੁਰੂ ਦੀ ਟੇਕ ਲੈਂਦਾ ਉਹਦਾ ਜੀਵਨ ਧਰਮ ਦੇ ਰਾਹ ਤੁਰ ਕੇ ਉਹਦਾ ਜੀਵਨ ਸੁਖਾਲਾ ਹੋ ਜਾਂਦਾ ਹੈ। ਫਿਰ ਸਤਿਗੁਰੂ ਨੇ ਬਚਨ ਇੱਥੇ ਅਖੀਰਲਾ ਬਚਨ ਵਰਤਿਆ, ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ, ਵਾਰ ਵਾਰ ਆਪਣੇ ਗੁਰੂ ਤੋਂ ਕੁਰਬਾਨ ਜਾ, ਜਿਹਨੇ ਇੰਨਾ ਪਵਿੱਤਰ ਉਪਦੇਸ਼ ਤੈਨੂੰ ਦੇ ਕੇ ਤੇਰੇ ਜੀਵਨ ਨੂੰ ਸਵਾਰਿਆ। ਸਤਿਗੁਰੂ ਰਹਿਮਤ ਕਰੇ ਅਸੀਂ ਆਪਣੇ ਜੀਵਨ ਅੰਦਰ ਅੰਮ੍ਰਿਤ ਬਾਣੀ ਪੜ੍ਹੀਏ, ਅੰਮ੍ਰਿਤ ਬਾਣੀ ਨਾਲ ਜੁੜੀਏ, ਘਰਾਂ ਵਿੱਚ ਨਿਤਨੇਮ ਕਰੋ, ਬੱਚਿਆਂ ਪਰਿਵਾਰਾਂ ਨੂੰ ਨਿਤਨੇਮ ਬਾਣੀ ਵਾਲੇ ਪਾਸੇ ਲਾਓ, ਗੁਰ ਇਤਿਹਾਸ ਸ਼ਹੀਦਾਂ ਦੀਆਂ ਗਾਥਾਵਾਂ ਸੁਣਾਓ, ਤਾਂ ਜੋ ਕੱਲ ਸਾਡੀ ਕੌਮ ਦਾ ਭਵਿੱਖ ਹੈ ਜਿਹੜਾ ਉਹ ਉਜਲਾ ਹੋ ਸਕੇ, ਸਫਲ ਹੋ ਸਕੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨਾ, ਬੇਅੰਤ ਭੁੱਲਾਂ ਬਾਣੀ ਦੀ ਵਿਚਾਰ ਕਰਦਿਆਂ ਹੋ ਗਈਆਂ ਨੇ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਖਸ਼ੰਦ ਨੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਣ ਯੋਗ ਨੇ, ਬਖਸ਼ ਦੇਣ, ਅਗਾਂਹ ਤੋਂ ਸਮਤ ਬਖਸ਼ਣ। ਆਪ ਸਮੁੱਚੀ ਸੰਗਤ ਦਾ ਧੰਨਵਾਦ, ਪ੍ਰਬੰਧਕ ਕਮੇਟੀ ਦਾ ਧੰਨਵਾਦ, ਸਭ ਦਾ ਧੰਨਵਾਦ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਗੁਰੂ ਰਾਮਦਾਸ ਜੀ ਦਾ ਕੋਟਾਨ ਕੋਟ ਸ਼ੁਕਰ। ਭੁੱਲ ਚੁੱਕ ਦੀ ਖਿਮਾ ਅਖੀਰਲੀ ਪੰਕਤੀ ਪੜ੍ਹ ਕੇ ਫਤਿਹ।
ਜਿੰਨਾ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ, ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।